ਸਾਰੇ ਸਪੌਂਸਰਸ ਦਾ, ਸਾਰੇ ਸਹਿਯੋਗੀਆਂ ਦਾ, ਤੇ ਵਿਹੜਾ ਹੋ ਗਿਆ ਜੀ ਦ ਮਾਈਗ੍ਰੇਸ਼ਨ ਸ਼ੋਅ ਦਾ। ਤੇ ਮਾਈਗ੍ਰੇਸ਼ਨ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ, ਹਰ ਸ਼ਾਮ ਦੀ ਤਰ੍ਹਾਂ, ਹਰ ਸ਼ਾਮ ਮਤਲਬ ਕਿ ਹਰ ਵੀਰਵਾਰ ਦੀ ਸ਼ਾਮ ਦੀ ਤਰ੍ਹਾਂ। ਸੋ ਵੀਰਵਾਰ ਦੀ ਸ਼ਾਮ ਹੋ ਚੁੱਕੀ ਹੈ, ਸ਼ਾਮ ਦੇ 7 ਵੱਜ ਚੁੱਕੇ ਨੇ, ਤੇ 7 ਵਜੇ ਦੇ ਵਾਅਦੇ ਮੁਤਾਬਕ ਅਸੀਂ ਹਾਜ਼ਰ ਹਾਂ, ਤੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਲਕਸ਼ ਮਾਈਗ੍ਰੇਸ਼ਨ ਤੋਂ ਇਸ ਵੇਲੇ ਰੋਹਿਤ ਮੋਹਨ ਜੀ ਵੀ ਸਟੂਡੀਓ ਦੇ ਵਿੱਚ ਹਾਜ਼ਰ ਨੇ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਬਹੁਤ ਸਵਾਗਤ ਰੋਹਿਤ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ, ਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ, ਨਮਸਕਾਰ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਦੋਸਤੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਰੋਹਿਤ ਜੀ ਜਿਹੜੀ ਹਾਜ਼ਰੀ ਆ ਉਹ ਹੁਣ ਇੱਕ ਪ੍ਰੋਗਰਾਮ ਛੱਡ ਕੇ ਲਵਾਉਂਦੇ ਆ, ਤੇ ਅੱਜ ਸਾਡੇ ਪ੍ਰੋਗਰਾਮ ਚ ਹਾਜ਼ਰ ਹੋਏ ਆ। ਤੇ ਅੱਜ ਦਾ ਜਿਹੜਾ ਟੋਪਿਕ ਹੈ ਦੋਸਤੋ, ਉਹ ਵੀ ਮੈਨੂੰ ਲੱਗਦਾ ਤੁਹਾਡੇ ਸਾਰਿਆਂ ਦੇ ਲਈ ਬੜਾ ਇੰਪੋਰਟੈਂਟ ਹੈ, ਕਿਉਂਕਿ ਇੱਕ ਨਵੀਂ ਜਿਹੜੀ ਅਨਾਉਂਸਮੈਂਟ ਹੋਈ ਹੈ ਨਿਊ ਸਾਊਥ ਵੇਲਸ 489 ਆਪਸ਼ਨ ਦੇ ਲਈ ਨਾਰਦਰਨ ਰਿਵਰਸ ਰੀਜਨ ਦੇ ਲਈ, ਤੇ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਆ। ਤੇ ਇਹਦੇ ਨਾਲ ਹੀ ਜਿਹੜੀਆਂ ਹੋਰ ਅਪਡੇਟਸ ਨੇ ਇਸ ਹਫਤੇ ਦੀਆਂ ਉਹ ਵੀ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ। ਤੇ ਦੋਸਤੋ ਤੁਸੀਂ ਇਹ ਸਾਰੀਆਂ ਅਪਡੇਟਸ ਤਾਂ ਲਓਗੇ, ਪਰ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਅੱਜ ਦੇ ਟੋਪਿਕ ਦੇ ਰਿਗਾਰਡਿੰਗ, ਔਰ ਜੇਕਰ ਤੁਹਾਡਾ ਸਵਾਲ ਮਾਈਗ੍ਰੇਸ਼ਨ ਦੇ ਫੀਲਡ ਦੇ ਰਿਗਾਰਡਿੰਗ ਹੈ, ਤਾਂ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਵਿੱਚ, ਜਾਂ ਫਿਰ ਈਮੇਲ ਦੇ ਵਿੱਚ, ਜਾਂ ਫਿਰ ਤੁਸੀਂ ਸਾਡੀ ਫੋਨ ਦੀ ਐਪ ਤੇ ਜਿਹੜੇ ਟੈਲੀਗ੍ਰਾਮ ਜਾਂ ਈਮੇਲ ਦੇ ਲਿੰਕ ਨੇ ਉਹਨਾਂ ਨੂੰ ਕਲਿੱਕ ਕਰਕੇ ਆਪਣਾ ਮੈਸੇਜ ਟਾਈਪ ਕਰਕੇ ਸਿੱਧਾ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ, ਤੇ ਜਾਂ ਫਿਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8589-11 ਤੋਂ। ਤੇ ਇਸ ਤੋਂ ਇਲਾਵਾ ਜੀ ਅਸੀਂ ਇਸ ਵੇਲੇ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਲਾਈਵ ਆ, ਤੇ ਲਾਈਵ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਛੱਡ ਸਕਦੇ ਹੋ, ਉੱਥੇ ਆਪਣਾ ਮੈਸੇਜ ਛੱਡ ਸਕਦੇ ਹੋ ਕਮੈਂਟ ਦੇ ਵਿੱਚ। ਤੇ ਲਓ ਜੀ ਮੈਸੇਜ ਆਉਣੇ ਸਾਨੂੰ ਸ਼ੁਰੂ ਹੋ ਗਿਆ, ਪਰ ਫਿਲਹਾਲ ਅਸੀਂ ਅੱਜ ਦੇ ਟੋਪਿਕ ਤੇ ਜਾਣ ਤੋਂ ਵੀ ਪਹਿਲਾਂ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਾਂਗੇ ਪਿਛਲੇ ਹਫਤੇ ਦੀਆਂ ਅਪਡੇਟਸ ਤੋਂ। ਸੋ ਰੋਹਿਤ ਜੀ ਕੀ ਅਪਡੇਟਸ ਨੇ?
ਦੇਖੋ ਅੱਜ ਕੱਲ ਕੀ ਹੈ, ਜਿੱਦਾਂ ਆਪਾਂ ਤੁਸੀਂ ਕਿਹਾ ਕਿ ਇੱਕ ਗੁੱਡ ਨਿਊਜ਼ ਹੈਗੀ ਹੈ, ਨਾਰਦਰਨ ਰਿਵਰਸ ਨੇ ਨਵੀਂ ਲਿਸਟ ਖੋਲ੍ਹੀ ਆ, ਇੱਕ ਆਪਾਂ ਨਵੀਂ ਇੱਕ ਅਪਡੇਟ ਆਈ ਹੈ ਹੁਣੇ, ਜਿੱਥੇ ਕਿ ਸਾਊਥ ਆਸਟ੍ਰੇਲੀਆ ਨੇ ਵੀ ਥੋੜੀ ਜਿਹੀ ਰਿਲੈਕਸੇਸ਼ਨ ਕੀਤੀਆਂ ਨੋਮੀਨੇਸ਼ਨ ਦੇਣ ਚ, ਤੇ ਆਪਾਂ ਜਿੱਦਾਂ ਪਿਛਲੇ ਸਾਲ ਚ ਤਾਂ ਸਿਰਫ ਨੈਗੇਟਿਵ ਨੈਗੇਟਿਵ ਕਰ ਰਹੇ ਸੀ ਗੱਲਾਂ, ਹੁਣ ਥੋੜੀ ਜਿਹੀ ਪੋਜ਼ਿਟਿਵ ਵੀ ਸ਼ੁਰੂ ਹੋ ਰਹੀਆਂ ਆ ਐਪਲੀਕੈਂਟਸ ਲਈ। ਤੇ ਪਹਿਲੀ ਅਪਡੇਟ ਦੀ ਗੱਲ ਕਰੀਏ ਅਗਰ, ਤਾਂ ਸਾਊਥ ਆਸਟ੍ਰੇਲੀਆ ਨੇ ਕੁਛ ਚੇਂਜਿਸ ਲਿਆਂਦੀਆਂ ਆਪਣੀ ਨੋਮੀਨੇਸ਼ਨ ਕ੍ਰਾਈਟੇਰੀਆ ਚ, ਉਹ ਪੋਜ਼ਿਟਿਵ ਹੀ ਆ। ਉਹ ਚ ਉਹਨਾਂ ਨੇ ਤਿੰਨ ਅਲੱਗ ਅਲੱਗ ਤਰ੍ਹਾਂ ਦੀਆਂ ਚੇਂਜਿਸ ਲਿਆਂਦੀਆਂ। ਪਹਿਲੀ ਚੇਂਜ ਤਾਂ ਇਹ ਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਲੌਂਗ ਟਰਮ, ਜਿਹੜਾ ਉਹਨਾਂ ਨੂੰ ਕਾਫੀ ਸਮਾਂ ਹੋ ਚੁੱਕਾ ਆ ਰਹਿੰਦੇ ਹੋਏ, ਉਹ ਉਹਨਾਂ ਨੂੰ ਸਿੱਧੀ ਨੋਮੀਨੇਸ਼ਨ ਜਿਹੜੀ ਆ ਉਹ ਗ੍ਰਾਂਟ ਕਰੂਗੇ। ਜਿਹੜਾ ਸਮਾਂ ਉਹਨਾਂ ਨੇ ਰੱਖਿਆ ਉਹਦੇ ਲਈ ਕੁਛ ਕੰਡੀਸ਼ਨਸ ਰੱਖੀਆਂ। ਇੱਕ ਤਾਂ ਇਹ ਆ ਕਿ ਜਿਹੜਾ ਸਟੂਡੈਂਟ ਆ ਉਹਨੇ ਸਾਊਥ ਆਸਟ੍ਰੇਲੀਆ ਚ ਪੜ੍ਹੇ ਹੋਣੇ ਚਾਹੀਦੇ ਆ, ਤੇ ਮਾਰਚ 2012 ਤੋਂ ਬਾਅਦ ਉਹ ਲਗਾਤਾਰ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੋਣੇ ਚਾਹੀਦੇ ਆ। ਤੇ ਉਹ ਦੂਜੀ ਕੰਡੀਸ਼ਨ ਇਹ ਆ ਕਿ ਜਿਹੜੀ ਕਿ ਉਹ ਕਿਸੇ ਵੀ ਆਕੂਪੇਸ਼ਨ ਦੇ ਵਿੱਚ ਜਿਹੜੇ ਆ ਉਹ ਕਰੰਟਲੀ ਕੰਮ ਕਰ ਰਹੇ ਹੋਣ, ਤੇ ਉਹ ਲਾਸਟ 3 ਮੰਥਸ ਦੇ ਵਿੱਚ ਕਿਸੇ ਵੀ ਆਕੂਪੇਸ਼ਨ ਚ, ਨੋਟ ਨੈਸੈਸਰੀਲੀ ਸਕਿਲਡ, ਕਿਸੇ ਵੀ ਆਕੂਪੇਸ਼ਨ ਚ ਕੰਮ ਕਰ ਰਹੇ ਹੋਣ, ਤੇ ਕਰੰਟਲੀ ਅਗਰ ਸਟੱਡੀ ਕਰ ਰਹੇ ਆ ਤਾਂ ਉਹਨਾਂ ਦੀ ਜਿਹੜੀ ਮਿਨੀਮਮ ਡੂਰੇਸ਼ਨ ਆ ਉਹ ਕ੍ਰਾਈਕੋਸ ਰਜਿਸਟਰਡ 1 ਸਾਲ ਦੀ ਹੋਣੀ ਚਾਹੀਦੀ ਆ। ਅਗਰ ਇਹ ਕ੍ਰਾਈਟੇਰੀਆ ਜਿਹੜੇ ਉੱਥੇ ਦੇ ਸਟੂਡੈਂਟ ਜਿਹੜੇ ਮਾਰਚ 2012 ਤੋਂ ਰਹਿ ਰਹੇ ਨੇ ਉਹ ਪੂਰਾ ਕਰ ਰਹੇ ਨੇ, ਤਾਂ ਸਾਊਥ ਆਸਟ੍ਰੇਲੀਆ ਤੁਹਾਨੂੰ ਡਾਇਰੈਕਟ ਨੋਮੀਨੇਸ਼ਨ ਪ੍ਰੋਵੀਜ਼ਨਲ 489 ਵੀਜ਼ਾ ਲਈ ਦੇ ਰਿਹਾ।
ਰੋਹਿਤ ਜੀ ਸਾਡੇ ਨਾਲ ਮੈਨੂੰ ਲੱਗਦਾ ਕਿ ਜਿਹੜੇ ਸਰੋਤੇ ਆ ਉਹ ਪਹਿਲਾਂ ਤੋਂ ਜੁੜਨੇ ਸ਼ੁਰੂ ਹੋ ਗਿਆ, ਫੋਨ ਕਾਲ ਦੇ ਜ਼ਰੀਏ ਇੱਕ ਸਾਡੇ ਨਾਲ ਸਰੋਤੇ ਜੁੜੇ ਨੇ, ਪਰ ਮੈਂ ਉਹਨਾਂ ਨੂੰ ਜ਼ਰੂਰ ਦੱਸਦੇ ਹਾਂ ਕਿ ਤੁਹਾਡੀਆਂ ਜਿਹੜੀਆਂ ਕਾਲਸ ਆਪਾਂ ਜ਼ਰੂਰ ਲਵਾਂਗੇ ਦੋਸਤੋ, ਪਰ ਇਸ ਵੇਲੇ ਅਸੀਂ ਜਿਹੜੀ ਟੋਪਿਕ ਦੀ ਜਾਣਕਾਰੀ ਆ ਉਹ ਤੁਹਾਡੇ ਲਈ ਪਹਿਲਾਂ ਜ਼ਰੂਰ ਸਾਂਝੀ ਕਰਨੀ ਚਾਹਾਂਗੇ। ਸੋ ਕਾਲਾਂ ਦਾ ਸਿਲਸਿਲਾ ਬਹੁਤ ਛੇਤੀ ਸ਼ੁਰੂ ਕਰਨ ਜਾ ਰਹੇ ਹਾਂ, ਪਰ ਫਿਲਹਾਲ ਜਿਹੜੇ ਅਪਡੇਟਸ ਹੈ ਤੇ ਟੋਪਿਕ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਉਹ ਜ਼ਰੂਰ ਆਪਾਂ ਸਾਂਝੀ ਕਰ ਲਈਏ ਜੀ।
ਤੇ ਦੂਜੀ ਸਾਊਥ ਆਸਟ੍ਰੇਲੀਆ ਨੇ, ਇੱਕ ਤਾਂ ਹੋ ਗਿਆ ਜਿਹੜੇ ਉੱਥੇ ਦੇ ਸਟੂਡੈਂਟਸ ਮਾਰਚ 2012 ਤੋਂ ਰਹਿ ਰਹੇ ਆ, ਇੱਕ ਉਹਨਾਂ ਨੇ ਮਾਈਨਰ ਚੇਂਜ ਕੀਤੀ ਉੱਥੇ ਚੇਨ ਮਾਈਗ੍ਰੇਸ਼ਨ ਪਾਲਿਸੀ ਦੇ ਵਿੱਚ, ਕਿ ਜਿਨ੍ਹਾਂ ਦੀ ਫੈਮਿਲੀਜ਼ ਉੱਥੇ ਰਹਿ ਰਹੀਆਂ ਸੀਗੀਆਂ ਉਹ ਸਪੌਂਸਰ ਕਰਦੇ ਸੀਗੇ ਆਪਣੇ ਜਿਹੜੇ ਵੀ ਰਿਲੇਟਿਵ ਇੰਡੀਆ ਤੋਂ ਰਹਿ ਰਹੇ ਆ। ਹੁਣ ਉਹਨਾਂ ਨੇ ਮਾਈਨਰ, ਪਹਿਲਾਂ ਕੀ ਹੁੰਦਾ ਸੀ ਕਿ ਜਿਨ੍ਹਾਂ ਨੇ ਸਿਰਫ ਬੈਚਲਰ ਕੀਤੀ ਹੁੰਦੀ ਸੀਗੀ ਉਹਨਾਂ ਨੂੰ ਹੀ ਸਪੌਂਸਰਸ਼ਿਪ ਮਿਲਦੀ ਸੀ, ਹੁਣ ਉਹਨਾਂ ਨੇ ਬੈਚਲਰ ਦੀ ਕੰਡੀਸ਼ਨ ਹਟਾ ਦਿੱਤੀ ਆ। ਇਹਦਾ ਮਤਲਬ ਜਿਹੜੀਆਂ ਵੀ ਟ੍ਰੇਡ ਆਕੂਪੇਸ਼ਨਸ ਹੈਗੀਆਂ ਆ, ਜਿੱਦਾਂ ਕੁੱਕ, ਸ਼ੈਫ, ਜਿਹਦੇ ਵਿੱਚ ਬੈਚਲਰਸ ਨਹੀਂ ਕੀਤੀ ਹੁੰਦੀ ਆ, ਹੁਣ ਉਹਨਾਂ ਦੇ ਰਿਲੇਟਿਵ ਵੀ ਉਹਨਾਂ ਨੂੰ ਜਿਹੜੀ ਆ ਚੇਨ ਮਾਈਗ੍ਰੇਸ਼ਨ ਚ ਸਪੌਂਸਰ ਕਰ ਸਕਦੇ ਆ। ਹਾਂਜੀ, ਤੇ ਇੱਕ ਉਹਨਾਂ ਨੇ ਤੀਜੀ ਜਿਹੜੀ ਚੀਜ਼ ਕੀਤੀ ਆ ਉਹ ਜਿਹੜੇ ਉੱਥੇ ਹਾਈ ਪਰਫਾਰਮੈਂਸ ਲੈਂਦੇ ਆ, ਜਿਹੜੇ ਪੜ੍ਹਾਈ ਚ ਨੰਬਰ ਬਹੁਤ ਜ਼ਿਆਦਾ ਲੈਂਦੇ ਆ, ਉਹਨਾਂ ਦਾ ਆਪਣਾ ਕ੍ਰਾਈਟੀਰੀਆ ਮਾਰਕ ਆਉਂਦਾ ਉਹ, ਅਗਰ ਉਹ ਐਕਸੈਪਸ਼ਨਲ ਸਟੂਡੈਂਟਸ ਆ ਉਹਨਾਂ ਨੂੰ ਵੀ ਉਹ ਕੀ ਕਰ ਰਿਹਾ, ਇੱਕ ਐਕਸਟਰਾ ਐਡਵਾਂਟੇਜ ਦੇ ਰਿਹਾ ਕਿ ਤੁਹਾਨੂੰ ਵਰਕ ਐਕਸਪੀਰੀਅੰਸ ਦੀ ਲੋੜ ਨਹੀਂ ਹੋਊਗੀ ਤੇ ਆਪਾਂ ਸਿੱਧੀ ਸਟੇਟ ਨੋਮੀਨੇਸ਼ਨ ਤੁਹਾਨੂੰ ਦੇ ਦਾਂਗੇ। ਉਹ ਡਿਪੈਂਡ ਕਰੂਗਾ ਕਿ ਤੁਹਾਡਾ ਜਿਹੜਾ ਕ੍ਰਾਈਟੀਰੀਆ ਜਿਹੜਾ ਮਾਰਕਸ ਕਿੰਨੇ ਜ਼ਿਆਦਾ ਆਉਂਦੇ ਆ, ਅਗਰ ਜ਼ਿਆਦਾ ਮਾਰਕਸ ਆ ਬਹੁਤ ਹਾਈ ਐਕਸੈਪਸ਼ਨਲ ਆ ਤਾਂ ਡਾਇਰੈਕਟ 190 PR, ਅਗਰ ਥੋੜੇ ਜਿਹਾ ਉਹ ਤੋਂ ਘੱਟ ਆ ਤਾਂ 489 ਲਈ ਤੁਸੀਂ ਐਲੀਜੀਬਿਲਟੀ ਹੋ ਜਾਓਗੇ। ਤੇ ਦੂਜੀ ਅਪਡੇਟ ਜਿਹੜੀ ਆਈ ਆ ਉਹ ਹੈਗੀ ਆ, TRA ਨੇ ਅਪਡੇਟ ਕੱਢੀ ਹੈ। TRA ਵੀ ਜਿੱਦਾਂ ਦੋ ਤਰ੍ਹਾਂ ਨਾਲ ਸਕਿੱਲ ਅਸੈਸਮੈਂਟ ਕਰਦੇ ਆ, ਇੱਕ ਜਿਨ੍ਹਾਂ ਨੇ ਇੱਥੇ ਪੜ੍ਹਾਈ ਕੀਤੀ ਹੁੰਦੀ ਆਸਟ੍ਰੇਲੀਆ ਚ, ਇੱਕ ਜਿਹੜੇ ਆਸਟ੍ਰੇਲੀਆ ਚ ਪੜ੍ਹਾਈ ਨਹੀਂ ਕੀਤੀ ਹੁੰਦੀ, ਮੀਨਸ ਜਿਹੜੇ ਇੰਡੀਆ ਤੋਂ ਡਾਇਰੈਕਟ ਅਪਲਾਈ ਕਰਦੇ ਆ ਐਪਲੀਕੈਂਟ, ਉਹਨਾਂ ਦੀ ਵਰਕ ਐਕਸਪੀਰੀਅੰਸ ਥੋੜੀ ਜਿਹੀਆਂ ਚੇਂਜਸ ਲਿਆਂਦੀਆਂ ਆ ਉਹਨਾਂ ਨੇ, ਤਾਂ ਉਹ ਡਿਪੈਂਡ ਕਰੂਗਾ। ਉਹਨਾਂ ਨੇ ਕ੍ਰਾਈਟੀਰੀਆ ਡਿਫਰੈਂਟ ਰੱਖਿਆ ਕਿ 3 ਸਾਲ ਤੋਂ ਲੈ ਕੇ 6 ਸਾਲ ਦਾ ਵਰਕ ਐਕਸਪੀਰੀਅੰਸ ਜਿਹੜਾ ਉਹਨਾਂ ਨੇ ਕਰਤਾ ਅਲੱਗ ਅਲੱਗ ਕੈਟੇਗਰੀਜ਼ ਦੇ ਵਿੱਚ, ਜਿਹੜਾ ਕਿ ਪਹਿਲਾਂ ਸਿਰਫ ਫਲੈਟ 4 ਸਾਲ ਦਾ ਹੁੰਦਾ ਸੀ।
ਸੋ ਮੈਨੂੰ ਲੱਗਦਾ ਕਿ ਕਾਫੀ ਚੀਜ਼ਾਂ ਦੇ ਵਿੱਚ ਰਿਲੈਕਸੇਸ਼ਨ ਜਿਹੜੀ ਆ ਉਹ ਦਿੱਤੀ ਗਈ ਆ ਜੀ। ਸੋ ਰੋਹਿਤ ਜੀ ਇਹ ਤਾਂ ਸੀਗੀਆਂ ਅਪਡੇਟਸ, ਸੋ ਅਪਡੇਟਸ ਤੋਂ ਹੀ ਕਾਫੀ ਰਾਹਤ ਜੀ ਮਿਲੀ ਹੋਣੀ ਆ ਸੁਣਨ ਵਾਲਿਆਂ ਨੂੰ ਤੇ
ਹਾਂਜੀ, ਖਾਸ ਕਰ ਜਿਹੜੀ ਸਾਊਥ ਆਸਟ੍ਰੇਲੀਆ ਦੀ ਜਿਹੜੀ ਇਹਨਾਂ ਨੇ ਅਪਡੇਟਸ ਆਈਆਂ
ਜੀ ਜੀ ਬਿਲਕੁਲ। ਤੇ ਇਸ ਤੋਂ ਬਾਅਦ ਹੁਣ ਅੱਜ ਦੇ ਟੌਪਿਕ ਦੇ ਉੱਤੇ ਜੇ ਆਈਏ ਅਸੀਂ, ਤੇ ਜਿਹੜੀ ਨਵੀਂ ਅਨਾਉਂਸਮੈਂਟ ਹੋਈ ਆ ਨਿਊ ਸਾਊਥ ਵੇਲਸ 489 ਆਪਸ਼ਨ ਦੇ ਲਈ ਨਾਰਦਰਨ ਰਿਵਰ ਰੀਜਨ ਦੇ ਲਈ, ਇਹਦੇ ਬਾਰੇ ਚ ਹੁਣ ਆਪਾਂ ਜਾਣਨਾ ਚਾਹਾਂਗੇ ਕਿ ਇਹ ਨਵੀਆਂ ਚੇਂਜਿਸ ਕੀ ਆ ਆਸਟ੍ਰੇਲੀਅਨ ਮਾਈਗ੍ਰੇਸ਼ਨ ਦੇ ਇਸ ਜਿਹੜੀ ਨਵੀਂ ਅਨਾਉਂਸਮੈਂਟ ਜਿਹੜੀ ਹੋਈ ਆ ਇਹਦੇ ਨਾਲ ਕੀ ਫਾਇਦੇ ਹੋਣ ਵਾਲੇ ਆ।
ਦੇਖੋ ਕੀ ਨਿਊ ਸਾਊਥ ਵੇਲਸ ਜਿਹੜੀ ਆ ਡਿਫਰੈਂਟ RCVs ਆ ਉਹ 489 ਜਦੋਂ ਸ਼ੁਰੂ ਕਰਦੇ ਆ ਜਨਰਲੀ ਜੁਲਾਈ ਦੇ ਵਿੱਚ ਓਪਨ ਕਰਦੇ ਆ, ਤੇ ਪਿਛਲੇ ਸਾਲ ਕੀ ਹੋਇਆ ਸੀ ਨਵੰਬਰ ਦਸੰਬਰ ਤੱਕ ਆਉਂਦੇ ਆਉਂਦੇ ਸਾਰਿਆਂ ਨੇ ਜਿਹੜੀ ਆ ਉਹ, ਕਿਉਂਕਿ ਉਹ ਕਹਿੰਦੇ ਆ ਕਿ ਸਾਡੇ ਕੋਲ ਐਪਲੀਕੇਸ਼ਨ ਇੰਨੀਆਂ ਆ ਗਈਆਂ, ਉਹਨਾਂ ਨੇ ਟੈਂਪਰੇਰੀ ਕਲੋਜ਼ ਕਰਤੀਆਂ ਸੀ।
ਠੀਕ।
ਤੇ ਉਸ ਤੋਂ ਬਾਅਦ ਜਿੱਦਾਂ ਵੀ ਸ਼ੈਫ ਕੁੱਕ ਮੋਟਰ ਮਕੈਨਿਕਸ ਜਿਹੜੇ ਸੀਗੇ ਉਹ ਬਸ ਵੇਟ ਕਰ ਰਹੇ ਸੀਗੇ, ਕਿਉਂਕਿ ਬਾਕੀ ਸਭ ਕੁਝ ਪੁਆਇੰਟ ਪੂਰੇ ਹੁੰਦੇ ਪਏ ਸੀ, ਸਕਿੱਲ ਅਸੈਸਮੈਂਟ ਵੀ ਆ, ਇੰਗਲਿਸ਼ ਲੈਂਗੁਏਜ ਦਾ ਵੀ ਹੋ ਗਿਆ, ਬਟ ਪੁਆਇੰਟਸ ਪੂਰੇ ਹੋਏ ਸੀ ਪਰ ਕਿਤੋਂ ਉਹਨਾਂ ਨੂੰ ਰਾਹ ਨਹੀਂ ਦਿਖ ਰਿਹਾ ਸੀ
ਜੀ।
ਤਾਂ ਆਹ ਜਿਹੜੀ ਨਾਰਦਰਨ ਰਿਵਰਸ ਨਿਊ ਸਾਊਥ ਵੇਲਸ ਜਿਹੜੀ ਲਿਸਟ ਕੱਢੀ ਆ, ਈਵਨ ਦੋ ਲਿਸਟ ਛੋਟੀ ਆ
ਜੀ,
ਬਟ ਇਹਦੇ ਵਿੱਚ ਜਿਹੜੇ ਆਪਣੇ ਭਾਈਚਾਰੇ ਦੇ ਬਹੁਤ ਸਾਰੇ ਐਪਲੀਕੈਂਟ ਕਵਰ ਹੋ ਜਾਂਦੇ ਆ, ਮੋਟਰ ਮਕੈਨਿਕ, ਸ਼ੈਫ, ਕੁੱਕ, ਉਹਨਾਂ ਲਈ ਬਹੁਤ ਵੱਡੀ ਰਾਹਤ ਆ ਕਿ ਐਟਲੀਸਟ ਕਿ ਇੱਕ ਜਗ੍ਹਾ ਤੋਂ ਉਹਨਾਂ ਨੂੰ ਮੌਕਾ ਮਿਲਿਆ ਆ ਜਿੱਥੇ ਉਹ ਆਪਣੀ ਜਿਹੜੀ ਆ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਆ ਉਹ ਪਾ ਸਕਦੇ ਆ, ਤੇ 489 ਉਹ ਲੈ ਸਕਦੇ ਆ। ਅਗਰ ਆਪਾਂ ਲਿਸਟ ਦੀ ਗੱਲ ਕਰੀਏ ਕਿ ਉਸ ਲਿਸਟ ਚ ਕਿਹੜੀ ਕਿਹੜੀ ਆਕੂਪੇਸ਼ਨ ਕੱਢੀਆਂ, ਜਦੋਂ 3 ਤਾਂ ਮੈਂ ਤੁਹਾਨੂੰ ਦੱਸਦੀ ਆ, ਜਦੋਂ ਮੋਟਰ ਮਕੈਨਿਕ ਆ, ਸ਼ੈਫ, ਕੁੱਕ, ਇੱਕ ਹੋਰ ਵਧੀਆ ਆਕੂਪੇਸ਼ਨ ਪਾਈ ਆ ਪੇਂਟਿੰਗ ਟ੍ਰੇਡ ਵਰਕਰਸ ਲਈ ਵੀ ਆ, ਬੇਕਰਸ ਲਈ ਆ, ਏਜਡ ਕੇਅਰ ਵਾਲੀ ਆ, ਰਜਿਸਟਰਡ ਨਰਸਿਸ ਆ, ਅਰਲੀ ਚਾਈਲਡਹੁੱਡ ਆ, ਤੋ ਆਹ ਜਿਹੜੀਆਂ ਮੇਨ ਆਕੂਪੇਸ਼ਨ ਆ ਉਹ ਉਹਨਾਂ ਨੇ ਓਪਨ ਕੀਤੀਆਂ।
ਠੀਕ। ਅੱਛਾ, ਇਸ ਸਕੀਮ ਦੇ ਅੰਡਰ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਆ?
ਦੇਖੋ ਇਹਦੇ ਵਿੱਚ ਜਿਹੜਾ ਆ ਕਿ ਉਹਨਾਂ ਨੇ ਜਿਹੜੇ ਆਪਣਾ 25 ਫਰਵਰੀ ਤੋਂ ਉਹਨਾਂ ਨੇ ਸਟਾਰਟ ਕੀਤੀ ਆ
ਜੀ,
ਤੇ 18 ਮਾਰਚ 2019 ਤੱਕ ਉਹ ਲਓਗੇ, ਬਸ 18 ਮਾਰਚ ਉਹਨਾਂ ਨੇ ਕਲੋਜ਼ ਕਰ ਦੇਣਾ ਆ।
ਅੱਛਾ ਜੀ, ਸੋ ਬੜੇ ਥੋੜੇ ਸਮੇਂ ਲਈ
ਖੋਲੀ। ਹਾਂ, ਥੋੜੇ ਸਮੇਂ ਲਈ ਖੋਲੀ ਆ, ਤੇ ਆਹ ਇੱਕ ਓਪਰਚੁਨਿਟੀ ਹੈ ਕਿ ਤੁਸੀਂ ਅਪਲਾਈ ਕਰੋ, ਬਟ ਇਹਦੇ ਵਿੱਚ ਕੀ ਹੈ ਕਿ ਆਪਾਂ ਐਪਲੀਕੈਂਟਸ ਜਿਹੜੇ ਆ ਸਿੱਧੀ ਐਪਲੀਕੇਸ਼ਨ ਜਿਹੜੀ ਆ ਉਹ ਨਹੀਂ ਪਾ ਸਕਦੇ ਆ, ਉਹਨਾਂ ਨੇ ਇਹ ਕਿਹਾ ਕਿ ਤੁਸੀਂ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਦੋ, ਤੁਸੀਂ EOI ਪਾਓ, ਕਾਇੰਡ ਆਫ ਸਾਨੂੰ ਰਿਜ਼ਿਊਮੇ ਦਿਓ ਆਪਣਾ। ਉਹ ਇਸ ਪੀਰੀਅਡ ਦੇ ਵਿੱਚ 25 ਫਰਵਰੀ ਤੋਂ ਲੈ ਕੇ 18 ਮਾਰਚ ਤੱਕ ਉਹ ਸਾਰੀਆਂ ਜਿਹੜੀਆਂ ਐਕਸਪ੍ਰੈਸ਼ਨ ਆਫ ਇੰਟਰਸਟ ਆ ਉਹ ਲੈਣਗੇ, ਫਿਰ ਉਹ ਉਹਨੂੰ ਦੇਖ ਕੇ ਕਿ ਅਗਰ ਉਹਨਾਂ ਨੂੰ ਸੂਟੇਬਲ ਲੱਗਦਾ ਆ ਤਾਂ ਉਹ ਜਿਹੜੀ ਆ ਕਿ ਉਹ ਇਨਵਾਈਟ ਭੇਜੂਗੇ, ਤਾਂ ਹੀ ਆਪਾਂ ਅਪਲਾਈ ਕਰ ਸਕਦੇ ਆ ਐਪਲੀਕੈਂਟਸ। ਹੁਣ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਆ ਉਹ ਕਿੱਦਾਂ ਪਾ ਸਕਦੇ ਆ, ਐਕਸਪ੍ਰੈਸ਼ਨ ਆਫ ਇੰਟਰਸਟ ਲਈ ਉਹਨਾਂ ਨੇ ਇੱਕ ਫਾਰਮ ਕੱਢਿਆ ਆ ਆਪਣਾ, ਉਹ ਫਾਰਮ ਡਾਊਨਲੋਡ ਕਰਕੇ ਉਹਨੂੰ ਭਰ ਕੇ ਨਾਲ ਆਪਣੇ ਜਿਹੜੇ ਰੈਲੇਵੈਂਟ ਡਾਕੂਮੈਂਟ ਆ ਜਿੱਦਾਂ ਇੰਗਲਿਸ਼ ਲੈਂਗੁਏਜ ਹੋ ਗਿਆ ਜਾਂ ਸਕਿੱਲ ਅਸੈਸਮੈਂਟ ਜਿਹੜੀ ਹੋ ਗਈ ਉਹ ਨਾਲ ਅਟੈਚ ਕਰਕੇ ਤੁਸੀਂ ਉਹ ਉਹਨਾਂ ਨੇ ਈਮੇਲ ਆਈਡੀ ਦਿੱਤੀ ਆ, ਮੈਂ ਈਮੇਲ ਆਈਡੀ ਵੀ ਦੱਸ ਦਿੰਦਾ ਕੀ ਹੈ ਜਿਹੜੀ ਉਹਨਾਂ ਨੇ ਦੱਸੀ ਆ, ਮੈਂ ਲਿਖਿਆ ਆਇਆ 489visa@rdanorthernrivers.org.au ਤੇ ਤੁਸੀਂ ਇਹ ਐਕਸਪ੍ਰੈਸ਼ਨ ਆਫ ਇੰਟਰਸਟ ਭੇਜ ਸਕਦੇ ਆ ਆਪਣੇ ਡਾਕੂਮੈਂਟਸ, ਜਾਂ ਅਗਰ ਤੁਸੀਂ ਈਮੇਲ ਨਹੀਂ ਕਰ ਸਕਦੇ ਤਾਂ ਤੁਸੀਂ ਸਿੱਧਾ ਆ ਫਾਰਮ ਡਾਊਨਲੋਡ ਕਰਕੇ ਤੇ ਨਾਲ ਬਾਕੀ ਡਾਕੂਮੈਂਟ ਅਟੈਚ ਕਰਕੇ ਉਹਨਾਂ ਨੂੰ ਐਕਸਪ੍ਰੈਸ ਪੋਸਟ ਵੀ ਕਰ ਸਕਦੇ ਆ, ਤੇ ਉਹਨਾਂ ਦਾ ਐਡਰੈਸ ਆ RDA ਨਾਰਦਰਨ ਰਿਵਰਸ, PO Box 146, ਲਿਜ਼ਮੋਰ, ਨਿਊ ਸਾਊਥ ਵੇਲਸ 2480।
ਠੀਕ। ਸੋ ਇਹ ਜਿਹੜਾ ਫਾਰਮ ਹੈ ਇਹ ਡਿਪਾਰਟਮੈਂਟ ਦੀ ਵੈਬਸਾਈਟ ਤੇ
ਹਾਂਜੀ ਉਹਨਾਂ ਦੇ ਨਿਊ ਸਾਊਥ ਵੇਲਸ ਅਗਰ ਸਰਚ ਮਾਰੋਗੇ ਨਿਊ ਸਾਊਥ ਵੇਲਸ ਆਰਡੀਐਨ ਨਾਰਦਰਨ ਰਿਵਰਸ ਦੀ
ਜੀ
ਉਹਨਾਂ ਦੀ ਵੈਬਸਾਈਟ ਤੇ ਫਾਰਮ ਅਵੇਲੇਬਲ ਹੈ
ਜੀ
ਤੇ ਇਹਦੇ ਚ ਪਲੱਸ ਇੱਕ ਹੋਰ ਚੀਜ਼ ਜਿਹੜੀ ਖਾਸ ਹੈ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣ ਦੀ ਕੋਈ ਫੀਸ ਨਹੀਂ ਹੈ ਤੇ ਇਸ ਲਈ ਜੇ ਤੁਸੀਂ ਐਲੀਜੀਬਲ ਹੁੰਦੇ ਆ
ਜੀ
ਤਾਂ ਆਪਣੇ ਫਾਰਮ ਬੜਾ ਇੱਕ ਪੇਜ ਦਾ ਸਾਰਾ ਫਾਰਮ ਆ ਛੋਟੀ ਜਿਹੀ ਇਨਫੋਰਮੇਸ਼ਨ ਆ ਉਹ ਚ ਨਾਲ ਹੀ ਡਾਕੂਮੈਂਟ ਆਪਣੇ ਸਕੈਨ ਕਰਕੇ
ਜੀ
ਈਮੇਲ ਨਾਲ ਹੀ ਭੇਜ ਦਿਓ
ਠੀਕ ਅੱਛਾ ਜੇ ਨਿਊ ਸਾਊਥ ਵੇਲਸ ਦੀ ਨਾਰਦਰਨ ਰਿਵਰ ਦੀ ਰੀਜਨ ਦੀ ਕੋਈ ਇਨਵਾਈਟ ਆ ਜਾਂਦੀ ਆ ਤਾਂ ਕੀ ਇਨਫੋਰਮੇਸ਼ਨ ਜਿਹੜੀ ਆ ਉੱਥੇ ਤੁਹਾਨੂੰ ਸਬਮਿਟ ਕਰਾਉਣੀ ਪਊਗੀ
ਅੱਛਾ ਇਹਦੇ ਮੈਂ ਤੁਹਾਡੇ ਕੁਐਸਚਨ ਦਾ ਵੀ ਆਂਸਰ ਦਿੰਦਾ ਇਹਦਾ
ਜੀ
ਇਹ ਤੋਂ ਪਹਿਲਾਂ ਇੱਕ ਮੈਂ ਨਾ ਇੰਪੋਰਟੈਂਟ ਚੀਜ਼ ਡਿਸਕਸ ਕਰਨੀ
ਜ਼ਰੂਰ
ਚਾਹੂੰਗਾ ਕਿਉਂਕਿ ਨਾ ਕੁੱਕ ਤੇ ਸ਼ੈਫਸ ਲਈ ਨਾ
ਜੀ
ਉਹਨਾਂ ਨੇ 12 ਮਹੀਨੇ ਦਾ ਵਰਕ ਐਕਸਪੀਰੀਅੰਸ ਰੱਖਿਆ ਜਿਹੜਾ ਕਿ ਸਾਰਿਆਂ ਕੋਲ ਹੁੰਦਾ ਆ ਇੱਕ ਉਹਨਾਂ ਨੇ ਖਾਸ ਚੀਜ਼ ਰੱਖੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਵੈਸਟਰਨ ਕੁਜ਼ੀਨ ਦਾ ਜਿਹੜਾ ਹੈ ਐਕਸਪੀਰੀਅੰਸ ਹੋਣਾ ਚਾਹੀਦਾ ਹੈ
ਜੀ
ਹੁਣ ਇਹ ਚ ਕਨਫਿਊਜ਼ਨ ਇਹ ਆ ਆਪਣੇ ਬਹੁਤ ਸਾਰੇ ਐਪਲੀਕੈਂਟਸ ਨੂੰ ਕਿ ਜਿੱਦਾਂ ਮੋਸਟ ਆਫ ਦ ਐਪਲੀਕੈਂਟ ਜਿੱਦਾਂ ਇੰਡੀਅਨ ਰੈਸਟੋਰੈਂਟ ਕੰਮ ਕੀਤਾ ਹੋਇਆ ਠੀਕ ਹੈ ਕਿ ਉਹ ਐਲੀਜੀਬਲ ਹੋਊਗੇ ਜਾਂ ਨਹੀਂ ਹੋਊਗੇ ਉਹ ਆਪਾਂ ਇਹਨਾਂ ਨੂੰ ਕਲੈਰੀਫਿਕੇਸ਼ਨ ਪਾਈ ਸੀ ਇਹਨਾਂ ਨੂੰ
ਜੀ
ਕਿ ਇਹਨਾਂ ਨੇ ਲਿਖਿਆ ਹੈ ਕਿ ਐਕਸਪੀਰੀਅੰਸ ਹੋਣਾ ਚਾਹੀਦਾ ਉਹਦਾ ਪਰ 12 ਮਹੀਨੇ ਦਾ ਨਹੀਂ ਲਿਖਿਆ ਉਹਨਾਂ ਨੇ ਉਹਨਾਂ ਨੂੰ ਆਪਾਂ ਇਨਕੁਆਇਰੀ ਪਾਈ ਹੈ ਤੇ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਹੈ ਕਿ ਜਿਹੜੀ ਆਪਾਂ ਵੈਸਟਰਨ ਕੁਜ਼ੀਨ ਦਾ ਆਪਾਂ ਪ੍ਰੈਫਰ ਕਰਾਂਗੇ ਜੇ ਤੁਹਾਡੇ ਕੋਲ ਹੈਗਾ ਕਹਿੰਦੇ ਤੁਸੀਂ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਦੋ ਹਾਂ 12 ਮਹੀਨੇ ਦਾ ਉਹ ਆ ਹਾਂ ਬਾਕੀ ਤੁਸੀਂ ਕਿਤੇ ਜਗ੍ਹਾ 2-3 ਮਹੀਨੇ ਵੀ ਅਗਰ ਕੰਮ ਕੀਤਾ ਆ ਤਾਂ ਉਹਨੂੰ ਕੰਸਿਡਰ ਜਿਹੜਾ ਹੈ ਉਹ ਜ਼ਰੂਰ ਕਰੂਗੇ ਤਾਂ ਇਸ ਕਰਕੇ ਤੁਸੀਂ ਇਹ ਸੋਚ ਕੇ ਨਾ ਬਹਿ ਜਾਓ ਕਿ ਤੁਸੀਂ ਤੁਹਾਡੇ ਕੋਲ ਅਗਰ ਇੰਡੀਅਨ ਰੈਸਟੋਰੈਂਟ ਦਾ ਐਕਸਪੀਰੀਅੰਸ ਹੈ ਤਾਂ ਆਪਾਂ ਐਲੀਜੀਬਲ ਨਹੀਂ ਹੈ
ਜੀ
ਤਾਂ ਤੁਸੀਂ ਵੀ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਉਹ ਪਾ ਸਕਦੇ ਹਾਂ
ਸੋ ਜੇ 12 ਮਹੀਨੇ ਜਿਹੜਾ ਉਹ ਇੰਡੀਅਨ ਰੈਸਟੋਰੈਂਟ ਕੀਤਾ ਜਾਂ 3 ਮਹੀਨੇ ਵੈਸਟਰਨ ਕੀਤਾ ਹੈ ਜਾਂ
ਜਿੱਦਾਂ ਇਹ ਵੀ ਹੋ ਸਕਦਾ ਤੁਸੀਂ 8 ਮਹੀਨੇ ਇੰਡੀਅਨ ਰੈਸਟੋਰੈਂਟ ਕੀਤਾ 4 ਮਹੀਨੇ ਵੈਸਟਰਨ ਕੁਜ਼ੀਨ ਚਾਹੇ ਉਹ 10 ਮਹੀਨੇ 2 ਮਹੀਨੇ ਉਹਨਾਂ ਨੇ ਕੋਈ ਕ੍ਰਾਈਟੀਰੀਆ ਨਹੀਂ ਕਿਹਾ
ਜੀ ਜੀ
ਉਹ ਕਹਿੰਦੇ ਆਪਾਂ ਪ੍ਰੈਫਰ ਕਰਦੇ ਹਾਂ ਪਏ ਆ ਬਾਕੀ ਕਹਿੰਦੇ ਸਾਡੀ ਇੰਟਰਨਲ ਪਾਲਿਸੀ ਹੈ ਅਗਰ ਨਹੀਂ ਵੀ ਹੈਗਾ ਆ ਵੀ ਵਿਲ ਕੰਸਿਡਰ ਦਾ ਐਪਲੀਕੇਸ਼ਨ
ਠੀਕ ਅੱਛਾ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ ਇਨਵਾਈਟ ਆ ਜਾਂਦਾ ਆ ਨਾਰਦਰਨ ਰਿਵਰਸ ਰੀਜਨ ਦੇ ਲਈ
ਹਾਂਜੀ
ਤਾਂ ਕਿਹੜੀ ਇਨਫੋਰਮੇਸ਼ਨ ਆ ਜਿਹੜੀ ਕਿ ਸਬਮਿਟ ਕਰਾਉਣ ਦੀ ਲੋੜ ਹੋਊਗੀ ਉੱਥੇ
ਹਾਂਜੀ ਅਗਰ ਦੇਖੋ ਅਗਰ ਜਿਸ ਦਿਨ ਤੁਹਾਡਾ ਐਕਸਪ੍ਰੈਸ਼ਨ ਆਫ ਇੰਟਰਸਟ ਤੋਂ ਇਨਵਾਈਟ ਆ ਗਿਆ ਤਾਂ ਇਟ ਮੀਨਸ ਇਟਸ ਅ ਵੈਰੀ ਗੁੱਡ ਨਿਊਜ਼ ਕਿਉਂਕਿ ਉਸ ਤੋਂ ਬਾਅਦ ਦੇਰ ਇਜ਼ ਨੋ ਲੁਕਿੰਗ ਬੈਕ ਨਾ ਉਸ ਤੋਂ ਬਾਅਦ ਵੀ ਵਾਪਸ ਨਹੀਂ ਆ ਸਕਦੇ ਫਿਰ ਤਾਂ ਇੱਕ ਫਾਰਮੈਲਿਟੀ ਪ੍ਰੋਸੈਸ ਰਹਿ ਜਾਂਦਾ ਹੈ ਕਿ ਤੁਸੀਂ ਆਪਣੇ ਡਾਕੂਮੈਂਟ ਦਿਓ ਤੁਹਾਡੀ ਜਿਹੜੀ ਆ ਉਹ ਅਪਰੂਵਲ ਆਊਗੀ ਤੇ ਡਿਪਾਰਟਮੈਂਟ ਤੁਹਾਨੂੰ ਇਨਵਾਈਟ ਭੇਜ ਦੂਗਾ ਬਟ ਇੱਕ ਖਾਸ ਚੀਜ਼ ਦਾ ਧਿਆਨ ਰੱਖਣਾ ਇਨਵਾਈਟ ਜਿਹੜੀ ਆ ਉਹ ਬਹੁਤ ਅੱਜ ਕੱਲ੍ਹ ਘੱਟ ਆਉਂਦੀ ਹੈ ਜੇ ਆ ਗਈ ਤਾਂ ਆਪਣੀ ਡਾਕੂਮੈਂਟੇਸ਼ਨ ਜਿਹੜੀ ਆ ਤੁਸੀਂ ਜਦੋਂ ਐਪਲੀਕੇਸ਼ਨ ਸਬਮਿਟ ਕਰਨੀ ਆ ਇਟ ਹੈਜ਼ ਟੂ ਬੀ ਵੈਰੀ ਵੈਰੀ ਐਕੂਰੇਟ ਤੇ ਸਾਰੇ ਡਾਕੂਮੈਂਟਸ ਨਾਲ ਲਗਾ ਕੇ ਭੇਜਣੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੀ ਆਰਸੀਬੀਜ਼ ਹੁੰਦੀਆਂ ਆ ਇੱਕ ਡਾਕੂਮੈਂਟ ਵੀ ਮਿਸਿੰਗ ਹੋਵੇ ਤਾਂ ਰਿਫਿਊਜ਼ਲ ਕਰਕੇ ਭੇਜ ਦਿੰਦੇ ਆ ਇਟ ਮੀਨਸ ਤੁਸੀਂ ਬੈਕ ਟੂ ਸਕੁਅਰ ਵਨ ਆ ਜਾਂਦੇ ਆ ਤਾਂ ਇਹਦੇ ਵਿੱਚ ਕੀ ਆ ਕਿ ਜਦੋਂ ਇਨਵਾਈਟ ਆਇਆ ਇੱਕ ਤਾਂ ਇਹਨਾਂ ਦਾ ਫਾਰਮ ਜ਼ਰੂਰ ਭਰਨਾ ਇਹਨਾਂ ਦਾ ਐਕਸਟੈਂਡਡ ਫਾਰਮ ਹੁੰਦਾ ਆ ਨਿਊ ਸਾਊਥ ਵੇਲਸ ਦੇ ਸਾਰੇ ਰੀਜਨਸ ਦਾ ਇੱਕ ਉਹ ਫਾਰਮ ਭਰਨਾ ਆ ਜੇ ਤੁਸੀਂ ਕਿਸੇ ਮਾਈਗ੍ਰੇਸ਼ਨ ਏਜੰਟ ਦੇ ਥਰੂ ਲਗਾ ਰਹੇ ਆ ਮੇਕ ਸ਼ੋਰ ਕਰੋ ਕਿ 956 ਜਿਹੜਾ ਭਰਦੇ ਪਏ ਆ ਉਹ ਭਰਿਆ ਸਾਈਨ ਕੀਤਾ ਹੋਇਆ ਹੋਵੇ ਤੇ ਉਹ ਬੜਾ ਐਕੂਰੇਟ ਹੋਵੇ ਤੇ ਉਹਦੇ ਵਿੱਚ ਟਾਈਪ ਆਫ ਐਪਲੀਕੇਸ਼ਨ ਸੇ ਬਹੁਤ ਜ਼ੋਰ ਦਿੰਦੇ ਟਾਈਪ ਆਫ ਐਪਲੀਕੇਸ਼ਨ ਉੱਥੇ ਜੈਨਰਿਕ ਨਾ ਲਿਖੋ ਕੋਈ ਵੀ 956 ਤੇ ਮੇਕ ਸ਼ੋਰ ਕਰੋ ਕਿ ਉੱਥੇ ਇਹੀ ਹੋਵੇ ਕਿ 489 ਇਸ ਰੀਜਨ ਦੀ ਜਿਹੜੀ ਆ ਉਹ ਸਟੇਟ ਦੀ ਆਪਾਂ ਅਪਲਾਈ ਕਰ ਰਹੇ ਹਾਂ ਆਪਣਾ ਤੁਸੀਂ ਫੁੱਲ ਰਿਜ਼ਿਊਮੇ ਜਿਹੜਾ ਆ ਉਹ ਅਪ ਟੂ ਡੇਟ ਬਣਾ ਕੇ ਦੇਣਾ ਆ ਤੁਹਾਨੂੰ ਅਗਰ ਤੁਸੀਂ ਵਰਕ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਕਰ ਰਹੇ ਆ ਤਾਂ ਤੁਹਾਡੀ ਵਰਕ ਐਕਸਪੀਰੀਅੰਸ ਦੀ ਰੈਫਰੈਂਸਿਸ ਤੇ ਪਲੱਸ ਤੁਹਾਡਾ ਜੋ ਵੀ ਤੁਸੀਂ ਐਕਸਪੀਰੀਅੰਸ ਰਿਲੇਟਡ ਡਾਕੂਮੈਂਟ ਜਿਹ ਚ PAY ਜੀ ਨੋਟਿਸ ਆਫ ਅਸੈਸਮੈਂਟ ਪੇ ਸਲਿਪਸ ਜਿੰਨਾ ਵੀ ਐਵੀਡੈਂਸ ਦੇ ਸਕਦੇ ਆ ਉਹਨੂੰ ਪ੍ਰੂਵ ਕਰਨੀ ਉਹ ਜ਼ਰੂਰ ਲਗਾਓ ਤੁਸੀਂ ਪਾਸਪੋਰਟ ਲਗਾਉਣਾ ਆ ਆਪਣਾ ਅਗਰ ਤੁਹਾਡੇ ਕੋਈ ਡਿਪੈਂਡੈਂਟ ਹੈਗੇ ਆ ਵਾਈਫ ਜਾਂ ਬੱਚੇ ਜਾਂ ਹਸਬੈਂਡ ਤਾਂ ਉਹਨਾਂ ਦੇ ਜਿਹੜੀ ਆ ਪਾਸਪੋਰਟ ਦੀਆਂ ਕਾਪੀਆਂ ਨਾ ਲਾਣੀਆਂ ਆ
ਜੀ
ਕੀ ਹੋਵੇ ਜਿਹੜਾ ਵੀ ਟੈਸਟ ਦਿੱਤਾ ਆ ਉਹਦੀ ਕਾਪੀ ਲੱਗੂਗੀ ਤੇ ਜਿੰਨੀਆਂ ਵੀ ਤੁਹਾਡੀਆਂ ਕੁਆਲੀਫਿਕੇਸ਼ਨ ਹੈਗੀਆਂ ਆ ਉਹਦੀ ਕਾਪੀ ਜਿਹੜੀ ਆ ਉਹ ਐਪਲੀਕੇਸ਼ਨ ਦੇ ਨਾਲ ਲਾ ਕੇ ਜਾਊਗੀ
ਠੀਕ
ਮੈਂ ਕਹਿਣ ਦਾ ਮਤਲਬ ਇਹ ਆ ਕਿ ਇਹ ਤਾਂ ਹੋ ਗਿਆ ਸਟੈਂਡਰਡ ਫਿਰ ਜੇ ਤੁਸੀਂ ਪ੍ਰੋਫੈਸ਼ਨਲ ਈਅਰ ਕੀਤਾ ਆ ਜਾਂ ਕੁਛ ਹੋਰ ਰਿਲੇਟਡ ਜਿੱਦਾਂ ਨਾਟੀ ਕੀਤਾ ਆ ਜਿਸ ਚੀਜ਼ ਦੇ ਵੀ ਤੁਸੀਂ ਪੁਆਇੰਟ ਕਲੇਮ ਕਰਦੇ ਪਏ ਆ ਉਹਦਾ ਜਿਹੜਾ ਡਾਕੂਮੈਂਟਰੀ ਐਵੀਡੈਂਸ ਜਿਹੜਾ ਆ ਉਹ ਨਾਲ ਲਗਾ ਕੇ ਜ਼ਰੂਰ ਭੇਜਣਾ
ਜੀ ਸੋ ਆਪਾਂ ਮੈਨੂੰ ਲੱਗਦਾ ਬਹੁਤ ਸਾਰੇ ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਜਦੋਂ ਡਾਕੂਮੈਂਟਸ ਦੀ ਗੱਲ ਕਰਦੇ ਆ ਜਾਂ ਡਾਕੂਮੈਂਟੇਸ਼ਨ ਦੀ ਉਦੋਂ ਹਮੇਸ਼ਾ ਇਹ ਦੋਸਤਾਂ ਨੂੰ ਅਸੀਂ ਅਵੇਅਰ ਕਰਦੇ ਰਹਿੰਦੇ ਹਾਂ ਕਿ ਤੁਸੀਂ ਡਾਕੂਮੈਂਟਸ ਜਦੋਂ ਵੀ ਭੇਜਣੇ ਆ ਬਹੁਤ ਧਿਆਨ ਦੇ ਨਾਲ ਭੇਜਣੇ ਆ ਕੁਛ ਵੀ ਮਿਸ ਨਾ ਹੋਵੇ
ਹਾਂਜੀ
ਸੋ ਇਹ ਜਿਹੜਾ ਵੀਜ਼ਾ ਜਾਂ ਫਿਰ ਇਹ ਜਿਹੜੀ ਇਨਵਾਈਟ ਆ ਇਹ ਮੈਨੂੰ ਲੱਗਦਾ ਪਹਿਲਾਂ ਤਾਂ ਜਦੋਂ ਤੁਸੀਂ ਅਪਲਾਈ ਕਰਨਾ ਹੈ ਉਹੀ ਤੁਹਾਡੇ ਕੋਲ ਬੜੇ ਗਿਣਤੀ ਦੇ ਦਿਨ ਆ, ਉਹਨਾਂ ਦੇ ਵੈਬਸਾਈਟ ਤੇ ਧਿਆਨ ਰੱਖਣ ਦੀ ਲੋੜ ਹੈ ਨਾ। ਦੂਸਰੀ ਗੱਲ ਹੈ ਕਿ ਜੇ ਤੁਹਾਨੂੰ ਇਨਵਾਈਟ ਆ ਜਾਂਦੀ ਹੈ ਤੇ ਉਹਦੇ ਲਈ ਫੇਰ ਡਾਕੂਮੈਂਟੇਸ਼ਨ ਜਿਹੜੀ ਹੈ ਉਹ ਸਹੀ ਹੋਵੇ, ਇਹ ਵੀ ਇੱਕ ਵੱਡੀ
ਗੱਲ ਹੈ। ਇਨਵਾਈਟ ਆਇਆ ਤਾਂ ਮੀਨਸ ਤੁਹਾਡੀ ਜਿਹੜੀ ਆ ਉਹ ਕਰੀਅਰ ਜਿਹੜਾ ਹੈ ਉਹ ਜਾਂ ਵੀਜ਼ਾ ਰਿਲੇਟਡ ਜਿਹੜਾ ਹੈ ਤੁਸੀਂ ਪਟਰੀ ਤੇ ਆ ਜਾਂਦੇ ਆ, ਉਸ ਤੋਂ ਬਾਅਦ ਸਮੂਥ ਰਾਈਡ ਆ। ਬਟ ਫਰਕ ਕਿੱਥੇ ਪੈਂਦਾ ਜਾ ਕੇ ਤੁਸੀਂ ਉਦੋਂ ਲੀਨੀਅੰਟ ਨਹੀਂ ਹੋਣਾ
ਜੀ,
ਡਾਕੂਮੈਂਟੇਸ਼ਨ ਆਪਣੀ ਪ੍ਰੋਪਰ ਡਿਸੀਜਨ ਰੈਡੀ ਆਲਵੇਜ਼ ਥੋਰੋ ਹੋਣੀ ਚਾਹੀਦੀ
ਜੀ, ਬਿਲਕੁਲ। ਅੱਛਾ ਰੋਹਿਤ ਜੀ, ਇੱਕ ਚੀਜ਼ ਹੋਰ ਜਿਹੜੀ ਆ, ਚਲੋ ਮੰਨ ਲਿਆ ਜੇ ਵੀਜ਼ਾ ਜਿਹੜਾ ਉਹ ਗ੍ਰਾਂਟ ਹੋ ਗਿਆ ਇਸ ਰੀਜਨ ਦੇ ਲਈ, ਹਨਾ, ਉਸ ਤੋਂ ਬਾਅਦ ਕੋਈ ਹੋਰ ਆਬਲੀਗੇਸ਼ਨ ਹੈਗੀਆਂ ਵੀਜ਼ਾ ਹੋਲਡਰ ਦੇ ਲਈ? ਵੀ ਕਈ ਵਾਰ ਹੁੰਦਾ ਵੀ ਹਾਂ ਆਹ ਸ਼ਰਤ ਹੈ ਵੀ ਵੀਜ਼ਾ ਜੇ ਮਿਲ ਗਿਆ ਤਾਂ ਉਸ ਤੋਂ ਬਾਅਦ ਆਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਪੈਣਾ।
ਹਾਂਜੀ, ਦੇਖੋ 489 ਚ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਪਿੱਛੇ ਮਨਿਸਟਰ ਨੇ ਵੀ ਇੱਕ ਬਿਆਨ ਦਿੱਤਾ ਸੀ, ਮੈਂ ਤੁਹਾਨੂੰ ਦੱਸਦਾ, ਆਪਾਂ ਹਮੇਸ਼ਾ ਗੱਲ ਕਰੀ ਦੀ 489 ਜਿਸ ਰੀਜਨ ਤੋਂ ਆਇਆ ਤੁਹਾਡਾ
ਜੀ,
ਤੁਸੀਂ ਉੱਥੇ ਜਾ ਕੇ ਹੀ ਰਹੋ। ਈਵਨ ਦੋ ਜਿਹੜੀ ਕੰਡੀਸ਼ਨ ਆ ਅੱਜ ਦੀ ਡੇਟ ਦੇ ਵਿੱਚ 887 ਦੀਆਂ, ਉਹ ਤੁਹਾਨੂੰ ਇਹ ਨਹੀਂ ਕਹਿੰਦੀ ਹੈ ਕਿ ਜਿੱਥੋਂ ਵੀਜ਼ਾ ਆਇਆ ਤੁਸੀਂ ਉੱਥੇ ਰਹਿੰਦੇ ਹੋਣੇ ਚਾਹੀਦੇ, ਤੁਸੀਂ ਕਿਸੇ ਵੀ ਰੀਜਨਲ ਏਰੀਆ ਚ ਰਹਿ ਸਕਦੇ ਆ
ਜੀ।
ਬਟ ਮਨਿਸਟਰ ਨੇ ਇੱਕ ਬਿਆਨ ਦਿੱਤਾ ਹੈ ਕਿ ਜਿਨ੍ਹਾਂ ਨੇ 489 ਵੀਜ਼ਾ ਆਇਆ ਤੇ ਉਸ ਰੀਜਨ ਚ ਨਹੀਂ ਰਹਿ ਰਹੇ, ਆਪਾਂ ਉਹਨਾਂ ਨੂੰ ਕਰੈਕ ਡਾਊਨ ਕਰਾਂਗੇ। ਮੀਨਸ ਉਹਨਾਂ ਨੇ ਹਿੰਟ ਪਹਿਲਾਂ ਹੀ ਦਿੱਤਾ ਹੈ ਕਿ ਫਿਊਚਰ ਦੇ ਵਿੱਚ ਜਦੋਂ ਬਹੁਤ ਸਾਰੀਆਂ 887 ਦੀ ਐਪਲੀਕੇਸ਼ਨ ਪਊਗੀਆਂ, ਉਹ ਮੇ ਬੀ ਉਸ ਵੇਲੇ ਕਰੈਕ ਡਾਊਨ ਕਰਨ ਕਿ ਤੁਹਾਡਾ ਜਿਹੜਾ ਵੀਜ਼ਾ ਜਿੱਥੋਂ ਆਇਆ ਸੀ ਉਸ ਤੇ ਤੁਸੀਂ ਮੂਵ ਹੋਏ ਸੀ ਕਿ ਨਹੀਂ ਹੋਏ ਸੀ। ਕਿ ਤੁਸੀਂ ਜਿੱਦਾਂ ਮੈਲਬਰਨ ਤੋਂ ਅਪਲਾਈ ਕਰਤਾ, ਲੈਣੇ ਆਪਾਂ ਨਿਊ ਸਾਊਥ ਵੇਲਸ ਤੋਂ 489 ਵੀਜ਼ਾ, ਆਪਾਂ ਜਾਂਦੇ ਹੈ ਨਹੀਂ, ਜਾ ਕੇ ਆਪਾਂ ਜਲੌਂਗ ਸ਼ੈਪਰਟਨ ਵਾਲਨ ਇੱਥੇ ਰਹੀ ਜਾਂਦੇ ਪਏ ਕਿਉਂਕਿ ਰਿਕੁਆਇਰਮੈਂਟ ਪੂਰੀ ਹੋਈ ਜਾਂਦੀ। ਪਰ ਉਹ ਲਾਅ ਅੱਜ ਦੀ ਡੇਟ ਦਾ ਹੈ, ਤੁਹਾਡੀ ਜਿਹੜੀ ਐਲੀਜੀਬਿਲਟੀ ਬਣੀ ਪੀ ਆਰ ਦੀ ਉਹ ਬਣੀ ਹੈ ਦੋ ਸਾਲ ਬਾਅਦ ਜਾ ਕੇ
ਜੀ,
ਤੇ ਉਹ 2 ਸਾਲ ਬਾਅਦ ਲੋਗ ਇਹੀ ਰਹੂਗਾ। ਇਹ ਬਹੁਤ ਜਿਹੜਾ ਸਾਨੂੰ ਜੋ ਲੱਗਦਾ ਇਹ ਡੈਫੀਨੇਟਲੀ ਚੇਂਜਿਸ ਆਊਗੀਆਂ ਇਹਦੇ ਵਿੱਚ, ਤੇ ਜਿਹੜੇ ਜਿਨ੍ਹਾਂ ਨੇ ਵੀ ਉੱਥੇ ਮੂਵ ਨਹੀਂ ਹੋਏ ਜਾਂ ਰਿਲੀਜ਼ ਲੈਟਰ ਨਹੀਂ ਲਿੱਤੇ ਹੋਏ ਆ, ਉਹਨਾਂ ਨੂੰ ਸ਼ਾਇਦ ਪ੍ਰੋਬਲਮ ਆ ਸਕਦੀ ਆਉਣ ਵਾਲੇ ਟਾਈਮ ਦੇ ਵਿੱਚ
ਜੀ।
ਤੇ ਇਹਨਾਂ ਨੇ ਵੀ ਜਿੱਦਾਂ ਹੁਣ ਨਾਰਦਰਨ ਰਿਵਰਸ ਨੇ ਵੀ ਸਟ੍ਰਿਕਟਲੀ ਇਹੀ ਕਿਹਾ ਆ ਕਿ ਜਿਹੜੇ ਐਪਲੀਕੈਂਟ ਇਹ ਸੋਚ ਕੇ ਸਾਨੂੰ ਅਪਲਾਈ ਕਰੂਗੇ ਕਿ ਆਪਾਂ ਇੱਥੇ ਮੂਵ ਨਹੀਂ ਹੋਣਾ, ਤਾਂ ਉਹ ਆਪਣਾ ਵੀਜ਼ਾ ਜਿਹੜਾ ਉਹ ਰਿਸਕ ਕਰੂਗੇ। ਆਪਾਂ ਰਿਲੀਜ਼ ਲੈਟਰ ਕਹਿੰਦੇ ਦੇ ਦਾਂਗੇ ਜੇ ਤੁਸੀਂ ਇੱਥੇ ਸੀਰੀਅਸਲੀ ਮੂਵ ਹੋਵੋ, ਤੁਸੀਂ ਸਾਨੂੰ ਸੀਰੀਅਸਲੀ ਪ੍ਰੂਵ ਕਰੋ ਕਿ ਤੁਸੀਂ ਮੂਵ ਹੋਏ ਆ ਇੱਥੇ ਐਜ਼ ਅ ਕੁੱਕ ਮੂਵ ਹੋਇਆ ਜਾਂ ਐਜ਼ ਅ ਮੋਟਰ ਮਕੈਨਿਕ ਮੂਵ ਹੋਇਆ, ਤੁਸੀਂ ਇੱਥੇ ਰਹਿਣ ਲੱਗ ਪਏ ਆ, ਤੁਸੀਂ ਆ ਕੇ ਜੋਬ ਲੱਭੀ ਆ, ਤੁਸੀਂ ਸੀਰੀਅਸਲੀ ਜੋਬ ਲੱਭੀ ਇੱਥੇ 3-4 ਮਹੀਨੇ ਐਫਰਟ ਕੀਤੀ ਹੈ ਨਹੀਂ ਮਿਲੀ, ਫੇਰ ਤੁਸੀਂ ਅਗਰ ਡਿਪਾਰਟਮੈਂਟ ਕਹਿੰਦਾ ਤਾਂ ਆਪਾਂ ਰਿਲੀਜ਼ ਲੈਟਰ ਦੇ ਸਕਦੇ ਹਾਂ
ਜੀ,
ਜੇ ਤੁਸੀਂ ਮੂਵ ਹੋ ਸਕਦੇ ਕਿਸੇ ਪਾਸੇ। ਇਟ ਮੀਨਸ ਉਹਨਾਂ ਨੇ ਸਿੱਧਾ ਮਨਾ ਕਰਤਾ ਹੈ ਕਿ ਅਗਰ ਆਪਾਂ ਤੁਹਾਨੂੰ 489 ਦਿੱਤਾ ਤਾਂ ਤੁਹਾਨੂੰ ਇੱਥੇ ਹੀ ਰਹਿਣਾ ਪੈਣਾ ਹੈ ਅੱਗੇ।
ਠੀਕ ਠੀਕ, ਸੋ ਮੈਨੂੰ ਲੱਗਦਾ ਕਿ ਟੌਪਿਕ ਦੇ ਬਾਰੇ ਵੀ ਕਾਫੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਆ ਉਹ ਹੋ ਗਈ ਆ। ਸਾਡੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਕਾਲ ਦੇ ਲਈ ਵੀ ਟਰਾਈ ਕਰ ਰਹੇ ਸੀਗੇ, ਸੋ ਦੋਸਤਾਂ ਨੂੰ ਜ਼ਰੂਰ ਦੱਸ ਦੇਣਾ ਚਾਹਾਂਗੇ ਕਿ ਕਾਲਸ ਜਿਹੜੀਆਂ ਜੀ ਉਹ ਹੁਣ ਆਪਾਂ ਖੋਲ ਦਿੱਤੀਆਂ, ਤੇ ਇੱਧਰ ਸਾਡੇ ਕੋਲ ਫੇਸਬੁੱਕ ਦੇ ਜ਼ਰੀਏ ਵੀ ਜਿਹੜੇ ਮੈਸੇਜਸ ਆ ਉਹ ਪਹੁੰਚਣੇ ਸ਼ੁਰੂ ਹੋ ਗਏ ਆ। ਸੋ ਇਸ ਟੌਪਿਕ ਦੇ ਬਾਰੇ ਜੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਉਹ ਪੁੱਛ ਸਕਦੇ ਹੋ, ਸੋ ਤੁਸੀਂ ਆਪਣਾ ਮੈਸੇਜ ਜਿਹੜਾ ਜੀ ਉਹ ਟੈਲੀਗ੍ਰਾਮ ਜਾਂ ਈਮੇਲ ਤੇ ਵੀ ਛੱਡ ਸਕਦੇ ਹੋ ਦੋਸਤੋ। ਤੇ ਸਵਾਲਾਂ ਦਾ ਜਿਹੜਾ ਸਿਲਸਿਲਾ ਰੋਹਿਤ ਜੀ ਸ਼ੁਰੂ ਕਰੀਏ।
ਹਾਂਜੀ ਡੈਫੀਨੇਟਲੀ
ਜੀ, ਸਾਡੇ ਨਾਲ ਇੱਧਰ ਫੇਸਬੁੱਕ ਦੇ ਜ਼ਰੀਏ ਕੁਝ ਦੋਸਤ ਬਣੇ ਹੋਏ ਨੇ। ਪੂਨਮ ਪਾਂਡੇ ਜੀ ਸਭ ਤੋਂ ਪਹਿਲਾਂ ਸ਼ੁਰੂ ਦੇ ਵਿੱਚ ਜੁੜੇ ਨੇ ਤੇ ਇਹ ਪੁੱਛ ਰਹੇ ਨੇ, ਕਹਿੰਦੇ ਸਰ ਕੈਨ ਆਈ ਅਪਲਾਈ ਸਕਿੱਲ ਅਸੈਸਮੈਂਟ ਵਿਦ 4 ਈਅਰ ਫੁੱਲ ਟਾਈਮ ਐਕਸਪੀਰੀਅੰਸ ਐਜ਼ ਸ਼ੈਫ ਵਿਦਆਊਟ ਸਰਟੀਫਿਕੇਟ ਇਨ ਕੁੱਕਰੀ, ਕੈਨ ਆਈ ਸਟਿਲ ਕਲੇਮ ਪੁਆਇੰਟਸ ਫਾਰ ਵਰਕ ਐਕਸਪੀਰੀਅੰਸ 4 ਈਅਰਸ ਇਨ UI?
ਦੇਖੋ ਜਦੋਂ ਆਪਾਂ ਸਕਿੱਲ ਅਸੈਸਮੈਂਟ ਦੀ ਗੱਲ ਕਰਦੇ ਹਾਂ, ਇਹ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਸ਼ੈਫ ਐਜ਼ ਅ ਸ਼ੈਫ ਲਿਖਿਆ ਹੈ
ਜੀ।
ਦੇਖੋ ਜਦੋਂ ਸ਼ੈਫ ਦੀ ਆਪਾਂ ਗੱਲ ਕਰੀਏ ਤਾਂ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਹੈ ਉਹ ਡਿਪਲੋਮਾ ਆਫ ਹਸਪਿਟੈਲਿਟੀ ਹੈਗੀ ਹੈ
ਜੀ।
ਜੇ ਆਪਾਂ ਕੋਲ ਕੁਆਲੀਫਿਕੇਸ਼ਨ ਨਹੀਂ ਹੈ ਤਾਂ ਸਿਰਫ 4 ਈਅਰਸ ਦਾ ਐਕਸਪੀਰੀਅੰਸ ਆ। ਅਨਫੋਰਚੁਨੇਟਲੀ ਉਸ ਬੇਸ ਤੇ ਆਪਾਂ ਸਕਿੱਲ ਅਸੈਸਮੈਂਟ ਜਿਹੜੀ ਹੈ ਉਹ ਨਹੀਂ ਕਰਾ ਸਕਦੇ
ਜੀ,
ਤੇ ਨਾ ਹੀ ਉਹਦੇ ਪੁਆਇੰਟਸ ਲੈ ਸਕਦੇ ਹਾਂ, ਕਿਉਂਕਿ ਜਿਹੜਾ ਪੁਆਇੰਟਸ ਅਵਾਰਡ ਕਰਨ ਦਾ ਕ੍ਰਾਈਟੀਰੀਆ ਹੈ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਦਾ, ਉਹ ਇਹ ਹੈ ਕਿ ਜਦੋਂ ਤੁਸੀਂ ਇੱਕ ਮਿਨੀਮਮ ਕੁਆਲੀਫਿਕੇਸ਼ਨ ਜਾਂ ਮਿਨੀਮਮ ਸਕਿੱਲ ਸੈੱਟ ਅਬਟੇਨ ਕਰ ਲੈਂਦੇ ਆ, ਉਸ ਤੋਂ ਬਾਅਦ ਦਾ ਵਰਕ ਐਕਸਪੀਰੀਅੰਸ ਹੀ ਕਾਊਂਟ ਕਰ ਹੁੰਦਾ ਆ ਤੁਹਾਨੂੰ ਪੁਆਇੰਟਸ ਲੈਣ ਲਈ। ਹੁਣ ਜਿਹੜਾ ਅਗਰ ਆਪਾਂ ਗੱਲ ਕਰੀਏ ਐਨਸਕੋ ਦੀ, ਜਿਹੜੇ ਇਹਨਾਂ ਦੇ ਆਸਟ੍ਰੇਲੀਅਨ ਗਵਰਨਮੈਂਟ ਨੇ ਜਿਹੜਾ ਇਸ਼ੂ ਕੀਤਾ ਕੁਆਲੀਫਿਕੇਸ਼ਨ ਲਈ, ਅਗਰ ਆਪਾਂ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀਆਂ ਤਾਂ ਆਪਾਂ ਜਾਂ ਤਾਂ RPL ਦੇ ਅੰਡਰ ਕੁਆਲੀਫਿਕੇਸ਼ਨ ਲੈ ਕੇ ਵਰਕ ਐਕਸਪੀਰੀਅੰਸ ਦੇ ਬੇਸ ਤੇ ਉਸ ਤੋਂ ਬਾਅਦ ਦਾ ਵਰਕ ਐਕਸਪੀਰੀਅੰਸ ਕਾਊਂਟ ਕਰ ਲਈਏ, ਜਾਂ ਸੈਕਿੰਡ ਚੀਜ਼ ਇਹ ਆ ਕਿ ਜੇ ਸਾਡੇ ਕੋਲ ਕੁਆਲੀਫਿਕੇਸ਼ਨ ਨਾ ਹੋਵੇ ਤਾਂ ਇਕੁਇਵਲੈਂਟ ਐਕਸਪੀਰੀਅੰਸ ਜਿਹੜਾ ਉਹ ਐਨਸਕੋ ਪਰਮਿਟ ਕਰਦਾ ਆ, ਜੇ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋ ਜਾਂਦਾ ਤਾਂ ਉਹ ਇਕੁਇਵਲੈਂਟ ਟੂ ਕੁਆਲੀਫਿਕੇਸ਼ਨ ਲੈ ਲੈਂਦੇ ਆ, ਤਾਂ ਉਸ ਤੋਂ ਬਾਅਦ ਦਾ ਵਰਕ ਐਕਸਪੀਰੀਅੰਸ ਕਾਊਂਟ ਹੁੰਦਾ ਆ। ਬਟ ਪੂਨਮ ਜੀ ਤੁਹਾਡਾ ਆਨਸਰ ਜਿਹੜਾ ਆ ਦੇਣ ਲਈ ਕਿ ਤੁਸੀਂ ਅੱਜ ਦੀ ਡੇਟ ਚ ਐਲੀਜੀਬਲ ਹੈਗੇ ਤਾਂ ਅਨਫੋਰਚੂਨੇਟਲੀ ਐਟ ਦਾ ਮੋਮੈਂਟ ਨਹੀਂ ਹੈ
ਜੀ। ਸੋ ਅੱਗੇ ਜੀ ਗੁਰਵਿੰਦਰ ਸਿੰਘ ਪੁੱਛ ਰਹੇ ਨੇ, ਕਹਿੰਦੇ ਹਾਂਜੀ ਸਰ ਪੀਆਰ ਰਿਲੇਟਡ ਟ੍ਰੇਡ ਕੋਰਸ ਕਿਹੜਾ ਅੱਛਾ ਹੈ, ਜਿਸ ਤਰ੍ਹਾਂ ਪਲੰਬਰ, ਬ੍ਰਿਕਲੇਅਰ ਤੇ ਵਗੈਰਾ ਵਗੈਰਾ।
ਇਹਨਾਂ ਨੇ ਵਰਡਿੰਗ ਬੜੀ ਵਧੀਆ ਲਿਖੀ ਹੈ
ਜੀ।
ਦੇਖੋ ਟ੍ਰੇਡ ਕੋਰਸ ਜਿਹੜੇ ਆ ਉਹ ਅੱਜ ਦੀ ਡੇਟ ਦੇ ਵਿੱਚ ਜਿਹੜੇ ਆ ਉਹ ਸਾਰੇ ਹੀ ਵਧੀਆ ਆ। ਰੀਜ਼ਨ ਕੀ ਆ ਕਿ ਇੱਥੇ ਦੀ ਪੀਆਰ ਜਿਹੜੀ ਅੱਜ ਦੀ ਡੇਟ ਚ ਟ੍ਰੇਡ ਕੋਰਸਿਸ ਦੇ ਵਿੱਚ ਹੀ ਆ ਰਹੀ ਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਟ੍ਰੇਡ ਕੋਰਸਿਸ ਥੋੜਾ ਔਖਾ ਹੋਊਗਾ ਜੇ ਆਪਾਂ ਅੱਜ ਸ਼ੁਰੂ ਕਰਦੇ ਆ। ਰੀਜ਼ਨ ਇਹ ਆ ਕਿ ਬਹੁਤ ਸਾਰੇ ਜਿਹੜੇ ਹੁਣ ਐਪਲੀਕੈਂਟਸ ਆ ਜਿਹੜੇ ਬੈਚਲਰਸ ਜਾਂ ਮਾਸਟਰਸ ਵੀ ਕਰ ਰਹੇ ਸੀ ਉਹਨਾਂ ਨੇ ਵੀ ਟ੍ਰੇਡ ਵਿੱਚ ਕੋਰਸ ਕਰਨੇ ਸ਼ੁਰੂ ਕਰਤੇ ਆ ਜਦੋਂ 485 ਵੀਜ਼ਾ ਤੇ ਆਇਆ। ਤੇ ਹੁਣ ਕੀ ਹੋਗਾ ਜਿਹੜੇ ਬੱਚੇ ਟ੍ਰੇਡ ਕੋਰਸ ਕਰਦੇ ਸੀ ਅੱਗੇ ਉਹਨਾਂ ਨੂੰ ਈਜ਼ੀ ਜਿਹੜਾ ਆ 489 ਨਿਊ ਸਾਊਥ ਵੇਲਸ ਦਾ ਕਿਤੇ ਵੀ ਮਿਲ ਜਾਂਦਾ ਸੀ, 12 ਮਹੀਨੇ ਹੀ ਓਪਨ ਰਹਿੰਦਾ ਸੀ। ਤੇ ਹੁਣ ਦੇਖੋ ਆਪਾਂ ਨਾਰਦਰਨ ਰਿਵਰਸ ਖੁੱਲੀ ਆ ਤਾਂ ਕਿੰਨੇ ਖੁਸ਼ ਆ ਸਾਰੇ ਜਾਣੇ ਕਿ ਕੁਛ ਹੋਪ ਹੋਈ ਹੈ ਕਿ ਬੱਚੇ ਅਪਲਾਈ ਕਰ। ਅੱਗੇ 12 ਮਹੀਨੇ ਹੀ ਓਪਨ ਰਹਿੰਦੇ ਸੀ, ਹੁਣ ਕੱਲ ਹੀ ਇੰਨਾ ਸ਼ਾਰਟੇਜ ਹੋ ਗਈ ਕਿਉਂਕਿ ਐਪਲੀਕੈਂਟਸ ਬਹੁਤ ਵੱਧ ਗਏ ਆ। ਹੁਣ ਬੈਚਲਰ ਮਾਸਟਰ ਵਾਲੇ ਵੀ ਅਗਰ ਟ੍ਰੇਡ ਕੋਰਸ ਆ ਜੂਗੇ ਤਾਂ ਜਿਹੜੇ ਬੱਚੇ ਕਰਦੇ ਟ੍ਰੇਡ ਕੋਰਸ ਪੇ ਹੁਣ ਉਹਨਾਂ ਦਾ ਕੰਪੀਟੀਸ਼ਨ ਉਹਨਾਂ ਨਾਲ ਹੋ ਗਿਆ। ਹੁਣ ਜਿਹੜੇ ਬੈਚਲਰ ਮਾਸਟਰ ਕਰਦੇ ਉਹ 880 ਚ ਲੈ ਲੈਂਦੇ ਆ
ਜੀ ਜੀ,
ਤੇ ਉਹ ਟ੍ਰੇਡ ਕੋਰਸ ਵਾਲੇ ਵਿਚਾਰੇ ਮਸਾਂ 6 ਇੰਚ ਤੋਂ 7 ਇੰਚ ਤੱਕ ਪਹੁੰਚਦੇ ਆ
ਜੀ। ਉਹਨਾਂ ਦੇ ਲਈ
ਕੰਪੀਟੀਸ਼ਨ, ਮੈਂ ਥੋੜਾ ਅਫੈਂਡ ਨਹੀਂ ਕਰਨਾ ਚਾਹੁੰਦਾ, ਬਟ ਇਹ ਜਿਹੜੀ ਰਿਐਲਿਟੀ ਆ ਉਹ ਆ ਅੱਜ ਦੀ ਡੇਟ ਦੇ ਵਿੱਚ
ਜੀ ਜੀ।
ਟ੍ਰੇਡ ਕੋਰਸਿਸ ਤੁਸੀਂ ਬ੍ਰਿਕਲੇਅਰਿੰਗ ਵਧੀਆ, ਪੇਂਟਿੰਗ ਵਧੀਆ, ਮੋਟਰ ਮਕੈਨਿਕ ਵਧੀਆ, ਸ਼ੈਫ ਵਧੀਆ, ਤੁਸੀਂ ਕੋਈ ਵੀ ਲੈ ਲਓ, ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਆ ਕਿ ਆਪਣੀ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਜਿਹੜੀ ਆ ਉਹ ਆਪਣੀ ਜਿਹੜੀ ਆ ਹਮੇਸ਼ਾ ਬੈਂਡ ਟਰਾਈ ਕਰਨਾ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਲਈਏ। ਜਦੋਂ ਆਪਾਂ ਇੱਥੇ ਆਸਟ੍ਰੇਲੀਆ ਆਈਏ ਜਾਂ ਪੜ੍ਹਾਈ ਸ਼ੁਰੂ ਕਰੀਏ, ਡੇ 1 ਤੋਂ ਹੀ ਆਪਣੀ ਇੰਗਲਿਸ਼ ਜਿਹੜੀ ਆ ਉਹਨੂੰ ਇੰਪਰੂਵ ਕਰੀਏ।
ਬਿਲਕੁਲ ਜੀ। ਤੇ ਅੱਗੇ ਜੀ ਸਾਡੇ ਨਾਲ ਬਣੇ ਨੇ ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ ਪੁੱਛ ਰਹੇ ਨੇ, ਕਹਿੰਦੇ ਹੈਲੋ ਸਰ, ਆਈ ਐਮ ਸੁਖਵਿੰਦਰ ਸਿੰਘ ਐਂਡ ਆਈ ਐਮ ਬੀ ਕੌਮ ਗ੍ਰੈਜੂਏਟ ਇਨ 2014 ਐਂਡ 3 ਆਫਟਰ ਆਈ ਡਨ ਵੈਲਡਰ ਟ੍ਰੇਡ ਆਈ ਟੀ ਆਈ 3 ਈਅਰਸ ਆਫਟਰ ਹੈ ਜਾਂ ਇਹ ਕੁਛ ਕਲੀਅਰ ਨਹੀਂ ਹੋਇਆ ਜੀ। ਤੇ ਐਂਡ ਅਪ੍ਰੈਂਟਿਸ ਇਨ ਇੰਡੀਅਨ ਰੇਲਵੇ ਇਨ 2018, ਸੋ ਵਟ ਸ਼ੈਲ ਆਈ ਡੂ ਫਿਊਚਰ, ਕੈਨ ਆਈ ਗੈਟ ਵਰਕ ਪਰਮਿਟ ਔਰ ਸਟੱਡੀ ਫਰਦਰ।
ਦੇਖੋ ਡਾਇਰੈਕਟ ਵਰਕ ਪਰਮਿਟ ਵੀ ਨਹੀਂ ਮਿਲਣਾ ਤੇ ਸਟੱਡੀ ਲੈਣਾ ਥੋੜਾ ਜਿਹਾ ਔਖਾ ਹੋਊਗਾ ਤੁਹਾਨੂੰ, ਕਿਉਂਕਿ ਤੁਸੀਂ ਪੜ੍ਹਾਈ ਕਾਫੀ ਕਰ ਚੁੱਕੇ ਹੋ, ਬੀਕੌਮ ਵੀ ਕਰ ਚੁੱਕੇ ਹੋ, ਉਸ ਤੋਂ ਬਾਅਦ ਵੈਲਡਰ ਟ੍ਰੇਡ ਚ ITI ਕੀਤੀ ਹੈ। ਅਗਰ ਤੁਸੀਂ ਸੇਮ ਫੀਲਡ ਵੈਲਡਿੰਗ ਦੇ ਵਿੱਚ ਹੀ ਅੱਗੇ ਤੁਸੀਂ ਕੰਟੀਨਿਊ ਕਰਦੇ ਰਹੋਗੇ ਤਾਂ ਜਿਹੜਾ ਵੈਲਡਰ ਜਿਹੜਾ ਉਹ ਸਕਿੱਲ ਅਸੈਸਮੈਂਟ ਲਿਸਟ ਚ ਹੈਗਾ ਆ, ਉਹ ਤੁਸੀਂ ਫਿਊਚਰ ਚ ਜਾ ਕੇ ਜਦੋਂ ਤੁਹਾਡੀ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਜਿਹੜੀ ਆ ਉਹ ਪੂਰੀ ਹੁੰਦੀ ਆ, ਅੱਜ ਦਾ TRA ਤੋਂ ਸਕਿੱਲ ਅਸੈਸਮੈਂਟ ਕਰਾ ਕੇ ਤੁਸੀਂ ਡਾਇਰੈਕਟ 489190 ਦੀ ਆਪਸ਼ਨ ਜਿਹੜੀ ਆ ਉਹ ਦੇਖ ਸਕਦੇ ਆ। ਤਾਂ ਤੁਸੀਂ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਣੀ ਇੰਗਲਿਸ਼ ਲੈਂਗੁਏਜ ਆਪਣਾ ਐਗਜ਼ਾਮ ਦੇ ਕੇ ਦੇਖੋ ਕਿਸ ਲੈਵਲ ਤੇ ਆ, ਅਗਰ ਤੁਹਾਡੇ 7 ਇੰਚ ਨਹੀਂ ਆ ਰਹੇ ਤਾਂ ਉਹਨੂੰ ਲੈਣ ਦੀ ਕੋਸ਼ਿਸ਼ ਕਰੋ ਘੱਟੋ ਘੱਟ, ਤੇ ਪਲੱਸ ਆਪਣਾ ਵਰਕ ਐਕਸਪੀਰੀਅੰਸ ਵੈਲਡਿੰਗ ਦੇ ਫੀਲਡ ਦੇ ਵਿੱਚ ਹੀ ਕੰਟੀਨਿਊ ਰੱਖੋ
ਜੀ। ਸੋ ਇਹਨਾਂ ਨੇ ਨਾਲ ਲਿਖਿਆ ਹੈ 15 ਮੰਥਸ ਅਪ੍ਰੈਂਟਿਸ ਐਕਸਪੀਰੀਅੰਸ ਇਨ ਵੈਲਡਰ, ਠੀਕ ਹੈ ਜੀ। ਮੈਨੂੰ ਲੱਗਦਾ ਵੀ ਇਹ ਵੀ ਚੀਜ਼ਾਂ ਜਿਹੜੀਆਂ ਉਹ ਕਾਊਂਟ ਹੋਣ,
ਡੈਫੀਨੇਟਲੀ ਕਾਊਂਟ ਹੋ ਗਈਆਂ, ਕਿਉਂਕਿ ਜਿਹੜੀ ਇਹਨਾਂ ਨੇ ਮੈਂ ਆਪਾਂ ਹੁਣੀ ਗੱਲ ਕਰ ਰਿਹਾ ਸੀ TRA ਨੇ ਚੇਂਜਸ ਕੀਤੀਆਂ ਵਰਕ ਐਕਸਪੀਰੀਅੰਸ ਸੀ ਉਹ ਇਹ ਉਸ ਕੈਟਾਗਰੀ ਦੇ ਵਿੱਚ ਆਊਗੇ, ਕਿਉਂਕਿ ਇਹਨਾਂ ਕੋਲ ਆਸਟ੍ਰੇਲੀਅਨ ਕੁਆਲੀਫਿਕੇਸ਼ਨ ਨਹੀਂ ਆ, ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਉਹਨਾਂ ਨੇ ਥੋੜੀ ਜਿਹੀ ਵਧਾਈ ਆ ਤੇ ਉਹ ਚ ਅਪ੍ਰੈਂਟਿਸ ਐਕਸਪੀਰੀਅੰਸ ਵੀ ਕਾਊਂਟ ਕਰੂਗੇ
ਜੀ।
ਤਾਂ ਤੁਸੀਂ ਸਹੀ ਚੱਲ ਰਹੇ ਹੋ ਤੇ ਆਪਣਾ ਜਿਹੜਾ ਅੱਗੇ ਜਿਹੜਾ ਵੈਲਡਿੰਗ ਦਾ ਐਕਸਪੀਰੀਅੰਸ ਉਹ ਕੰਟੀਨਿਊ ਰੱਖਿਓ
ਜੀ ਜੀ। ਤੇ ਅੱਗੇ ਪੂਨਮ ਪਾਂਡੇ ਜੀ ਕਹਿ ਰਹੇ ਨੇ, ਕਹਿੰਦੇ ਆਈ ਹੈਵ ਡਿਪਲੋਮਾ ਆਫ ਹੋਸਪਿਟੈਲਿਟੀ SIT 5034307, ਇਹ ਸ਼ਾਇਦ ਤੁਸੀਂ ਵੱਧ ਜਾਣ ਸਕਦੇ ਹੋ।
ਦੇਖੋ ਨਹੀਂ, ਇਹਨਾਂ ਨੇ ਪਹਿਲਾਂ ਲਿਖਿਆ ਸੀ, ਸ਼ਾਇਦ ਕੁਆਲੀਫਿਕੇਸ਼ਨ ਨਹੀਂ ਹੈ ਇਹਨਾਂ ਕੁਛ,
ਹੁਣ ਇਹਨਾਂ ਨੇ ਲਿਖਿਆ ਕਿ ਹੋਸਪਿਟੈਲਿਟੀ ਦੇ ਵਿੱਚ ਇਹਨਾਂ ਦਾ ਡਿਪਲੋਮਾ।
ਦੇਖੋ ਅਗਰ ਡਿਪਲੋਮਾ ਆਫ ਹੋਸਪਿਟੈਲਿਟੀ ਆਪਣੇ ਕੋਲ ਹੈਗਾ ਆ ਤੇ ਆਪਾਂ ਡੈਫੀਨੇਟਲੀ ਤੁਹਾਡੀ ਕੇਸ ਅਸੈਸ ਕਰ ਸਕਦੇ ਹਾਂ। ਇੱਕ ਵਾਰ ਤੁਸੀਂ ਅਗਰ ਡਾਕੂਮੈਂਟ ਜਿਹੜੇ ਸਾਨੂੰ ਸਾਡੀ ਈਮੇਲ ਤੇ ਭੇਜ ਦੂੰਗੇ ਆਪਣੇ ਵਰਕ ਐਕਸਪੀਰੀਅੰਸ ਦੇ ਵੀ ਤੇ ਆਪਣੇ ਫੁੱਲ ਕੁਆਲੀਫਿਕੇਸ਼ਨ ਦੇ ਵੀ ਕਿ ਕਦੋਂ ਅਟੇਨ ਹੋਈਆਂ ਸੀ ਨਾਲ ਉਹਨਾਂ ਦੇ ਟ੍ਰਾਂਸਕ੍ਰਿਪਟ ਐਵਰੀਥਿੰਗ, ਇੱਕ ਵਾਰੀ ਉਹ ਤੁਸੀਂ ਭੇਜ ਦੋ ਸਾਡੀ ਈਮੇਲ ਤੇ, ਇਹਦੇ ਆਪਾਂ ਅਸੈਸਮੈਂਟ ਕਰਕੇ ਤੁਹਾਨੂੰ ਆਪਾਂ ਰਿਵਰਟ ਕਰ ਸਕਦੇ ਹਾਂ ਕਿ ਤੁਹਾਡੀ ਐਲੀਜੀਬਿਲਿਟੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਬਣ ਸਕਦੀ ਹੈ
ਜੀ। ਬਿਲਕੁਲ। ਸੋ ਪੂਨਮ ਜੀ ਤੁਸੀਂ ਆਪਣੀ ਜਿਹੜੀ ਸਾਰੀ ਜਿਹੜੇ ਡਾਕੂਮੈਂਟਸ ਆ ਜਾਂ ਫਿਰ ਆਪਣੇ ਕੇਸ ਨੂੰ ਜੇ ਅਸੈਸ ਕਰਾਉਣਾ ਚਾਹੁੰਦੇ ਹੋ lakshmigration.com.au ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, ਪਰ ਈਮੇਲ ਦੇ ਵਿੱਚ ਜਦੋਂ ਤੁਸੀਂ ਭੇਜਣਾ info@lakshmigrations.com.au ਈਮੇਲ ਪਤਾ, ਸੋ ਇੱਥੇ ਤੁਸੀਂ ਆਪਣੇ ਜਿਹੜੇ ਡਾਕੂਮੈਂਟਸ ਹੈ ਜੀ ਉਹ ਭੇਜ ਸਕਦੇ ਹੋ। ਤੁਸੀਂ ਫੋਨ ਕਰਕੇ ਆਪਣੀ ਅਪੁਆਇੰਟਮੈਂਟ ਵੀ ਬੁੱਕ ਕਰ ਸਕਦੇ ਹੋ। ਤੁਸੀਂ ਫੋਨ ਕਰ ਸਕਦੇ ਹੋ 0433-737-306 ਤੇ, 0433-737-306 ਇਸ ਨੰਬਰ ਦੇ ਉੱਤੇ ਵੀ ਤੁਸੀਂ ਪਲੀਜ਼ ਟਰਾਈ ਕਰਿਓ। ਤੇ ਅੱਗੇ ਸਾਡੇ ਨਾਲ ਰੋਹਿਤ ਜੀ ਪਰਮਜੋਤ ਸਿੰਘ ਬਣੇ ਹੋਏ ਨੇ। ਪਰਮਜੋਤ ਪੁੱਛ ਰਹੇ ਨੇ, ਕਹਿੰਦੇ ਆਈ ਹੈਵ 4 ਈਅਰਸ ਫੁੱਲ ਐਜ਼ ਕੁੱਕ ਇਨਕਲੂਡਿੰਗ 2.5 ਈਅਰ ਇਨ ਵੈਸਟਰਨ ਕੁਜ਼ੀਨ ਐਂਡ ਹੈਵ 55 ਓਨ ਪੁਆਇੰਟ 6 ਈਚ ਐਂਡ ਸਕਿੱਲ ਅਸੈਸਮੈਂਟ ਡਨ। ਹਾਊ ਮੈਨੀ ਚਾਂਸ ਫਾਰ ਨਾਰਦਰਨ ਰਿਵਰ 489 ਵੀਜ਼ਾ ਇਨਵੀਟੇਸ਼ਨ ਵਿਦ 10 ਪੁਆਇੰਟ ਸਟੇਟ ਵਿਲ ਬੀ 65 ਪੁਆਇੰਟ।
ਦੇਖੋ ਅਗਰ ਤੁਹਾਡੇ ਕੋਲ 4 ਸਾਲ ਦਾ ਐਕਸਪੀਰੀਅੰਸ ਆ ਤੇ ਪਲੱਸ ਤੁਸੀਂ 2.5 ਸਾਲ ਦਾ ਵੈਸਟਰਨ ਕੁਜ਼ੀਨ ਦੇ ਵਿੱਚ ਐਕਸਪੀਰੀਅੰਸ ਆ, ਜਿਹੜੀ ਮੈਂ ਤੁਹਾਨੂੰ ਦੱਸਿਆ ਲਈ ਆਪਾਂ ਇਨਕੁਆਇਰੀ ਪਾਈ ਸੀਗੀ, ਦੇ ਆਰ ਵੈਰੀ ਕੀਨ ਔਨ ਕਿ ਵਰਕ ਐਕਸਪੀਰੀਅੰਸ ਦੇ ਵਿੱਚ, ਜਿੰਨਾ ਕੋ ਵਰਕ ਐਕਸਪੀਰੀਅੰਸ ਹੈਗਾ ਆ ਪੁਆਇੰਟਸ ਤੁਹਾਡੇ ਇਰਰਿਸਪੈਕਟਿਵ 65 ਬਣਦੇ ਆ 70 ਬਣਦੇ ਆ, ਤੁਹਾਡੇ ਹਾਈ ਚਾਂਸਿਸ ਆ ਕਿ ਤੁਹਾਡੀ ਉੱਥੋਂ ਜਿਹੜੀ ਆ ਉਹ ਇਨਵਾਈਟ ਜਿਹੜੀ ਆਊਗੀ।
ਠੀਕ, ਸੋ ਅੱਗੇ ਸਾਡੇ ਨਾਲ ਕੁਝ ਹੋਰ ਦੋਸਤ ਬਣੇ ਨੇ। ਹਰਜਿੰਦਰ ਸਿੰਘ ਢਿੱਲੋਂ ਕਹਿੰਦੇ, ਵਟ ਐਕਸਪੀਰੀਅੰਸ ਡੂ ਆਈ ਨੀਡ ਫਾਰ ਮੋਟਰ ਮਕੈਨਿਕ।
ਮੋਟਰ ਮਕੈਨਿਕ ਦਾ ਅਗਰ ਦੇਖੋ ਆਪਣਾ ਜਿਹੜਾ ਐਕਸਪੀਰੀਅੰਸ ਉਹ ਡਿਪੈਂਡ ਕਰਦਾ ਆਪਣੇ ਪੁਆਇੰਟਸ ਕਿੰਨੇ ਆ। ਮੈਨੂੰ ਲੱਗਦਾ ਅਗਰ ਤੁਸੀਂ ਨਾਰਦਰਨ ਰਿਵਰਸ ਦੇ ਕੰਟੈਕਸਟ ਦੇ ਵਿੱਚ ਪੁੱਛ ਰਹੇ ਹਾਂ ਤਾਂ ਉੱਥੇ 18 ਮਹੀਨੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਆ ਜਿਹੜੀ ਉਹਨਾਂ ਨੇ ਰੱਖੀ ਆ। ਬਾਕੀ ਜਿਹੜੀ ਨਿਊ ਸਾਊਥ ਵੇਲਸ ਦੀ ਜਿਹੜੀ 489 ਦੀ ਨੋਮੀਨੇਸ਼ਨ ਦਿੰਦੀ ਆ RCBs, ਉਹ ਆਲਮੋਸਟ ਬੰਦ ਆ ਇਸ ਟਾਈਮ, ਕੋਈ ਵੀ ਜਿਹੜੀ ਮੋਟਰ ਮਕੈਨਿਕ ਲਈ ਨਹੀਂ ਖੁੱਲੀ ਹੋਈ ਆ। ਤੇ ਅਗਰ ਆਪਾਂ ਨਾਰਦਰਨ ਰਿਵਰਸ ਦੀ ਗੱਲ ਕਰੀਏ, ਅਗਰ ਤੁਹਾਡੇ ਕੋਲ 18 ਮਹੀਨੇ ਦਾ ਐਕਸਪੀਰੀਅੰਸ ਹੈਗਾ ਆ ਤਾਂ ਤੁਸੀਂ ਐਲੀਜੀਬਲ ਅਪਲਾਈ ਕਰਨ ਦੇ
ਜੀ। ਤੇ ਗੁਰਵਿੰਦਰ ਸਿੰਘ ਧੰਨਵਾਦ ਕਰ ਰਹੇ ਨੇ। ਤੇ ਮਨੀਸ਼ ਸਰੋਆ ਜੀ ਅੱਗੇ ਸਾਡੇ ਨਾਲ ਬਣੇ ਨੇ ਤੇ ਇਹ ਪੁੱਛ ਰਹੇ ਨੇ, ਕਹਿੰਦੇ ਹੈਲੋ ਮੈਡਮ, ਦਿਸ ਇਜ਼ ਮਨੀਸ਼ ਕੁਮਾਰ ਫਰੋਮ ਇੰਡੀਆ ਐਂਡ ਆਈ ਐਮ 34 ਈਅਰਸ ਓਲਡ। ਆਈ ਹੈਵ 2 ਈਅਰਸ ਆਫ ਐਡਵਾਂਸ ਡਿਪਲੋਮਾ ਆਫ ਹੋਸਪਿਟੈਲਿਟੀ ਮੈਨੇਜਮੈਂਟ ਐਂਡ ਕਮਰਸ਼ੀਅਲ ਕੁੱਕਰੀ ਫਰੋਮ ਮੈਲਬਰਨ ਆਸਟ੍ਰੇਲੀਆ 2007 to 2009 ਦੱਸ ਰਹੇ ਨੇ। ਆਈ ਹੈਵ ਸਕਿੱਲਸ ਅਸੈਸਮੈਂਟ ਐਜ਼ ਕਮਰਸ਼ੀਅਲ ਕੁੱਕ ਫਰੋਮ ਵੈਟਾਸਿਸ। I have 5.5 band each and 1 year paid full-time cook experience from Australia and nearly 3 years from India. In fact, I am still working here full-time as cook. So, am I eligible for any visa yet such as 489 or any other?
ਦੇਖੋ ਤੁਹਾਡੀ ਐਲੀਜੀਬਿਲਟੀ ਬਣ ਸਕਦੀ ਆ, ਬਟ ਜਿਸ ਹਿਸਾਬ ਨਾਲ ਤੁਸੀਂ ਆਪਣੇ ਬੈਂਡ ਦੱਸਿਆ, ਬੈਂਡ ਦੇ ਹਿਸਾਬ ਨਾਲ ਤੁਸੀਂ ਸਕਿੱਲਡ ਮਾਈਗ੍ਰੇਸ਼ਨ ਚ ਐਲੀਜੀਬਲ ਨਹੀਂ ਹੋ ਰਹੇ ਇਸ ਟਾਈਮ, ਕਿਉਂਕਿ ਕੋਈ ਵੀ ਸਕਿੱਲ ਮਾਈਗ੍ਰੇਸ਼ਨ ਜੇ ਆਪਾਂ ਵੀਜ਼ਾ ਪਾਉਣਾ ਆ ਤਾਂ ਮਿਨੀਮਮ ਰਿਕੁਆਇਰਮੈਂਟ ਜਿਹੜੀ ਡਿਪਾਰਟਮੈਂਟ ਵੱਲੋਂ ਆ ਉਹ ਹੈਗੀ ਆ 6 ਇੰਚ, ਬਟ 6 ਇੰਚ ਤੇ ਕੋਈ ਪੁਆਇੰਟ ਸਾਨੂੰ ਨਹੀਂ ਮਿਲਦੇ। ਹੁਣ ਜਿੱਦਾਂ ਤੁਸੀਂ ਆਪਣੀ ਏਜ ਦੱਸੀ ਆ, ਤੁਹਾਨੂੰ ਪਤਾ ਹੋਗਾ ਤੁਸੀਂ ਏਜ ਕਰਕੇ ਤੁਹਾਡੇ 5 ਪੁਆਇੰਟ ਇਹਨਾਂ ਨੂੰ ਘੱਟ ਮਿਲੂਗੇ ਤੇ ਉਹ 30 ਦੀ ਜਗ੍ਹਾ 25 ਮਿਲਣੇ ਆ। ਤਾਂ ਅਗਰ ਮੈਂ ਓਵਰਆਲ ਅਸੈਸਮੈਂਟ ਲਾਵਾਂ, ਸਕਿੱਲ ਅਸੈਸਮੈਂਟ ਤੁਹਾਡੀ ਹੋ ਗਈ ਆ, ਅਗਰ ਤੁਸੀਂ 7 ਇੰਚ ਤੇ ਜਾ ਸਕਦੇ ਹੋ ਤਾਂ ਤੁਹਾਡੀ ਡੈਫੀਨੇਟਲੀ ਤੁਹਾਡੀ ਜਿਹੜੀ ਹੈ ਐਲੀਜੀਬਿਲਟੀ 489 ਦੀ ਕਿਤੇ ਨਾ ਕਿਤੇ ਸਟੇਟ ਦੇ ਵਿੱਚ ਜ਼ਰੂਰ ਬਣੂਗੀ
ਜੀ। ਤੇ ਅੱਜ ਥੋੜੀ ਜਿਹੀ ਨਿਰਾਸ਼ਾ ਹੋਣੀ ਹੈ ਸਾਡੇ ਸੁਣਨ ਵਾਲਿਆਂ ਨੂੰ, ਕਿਉਂਕਿ ਅੱਜ ਮੈਂ ਸ਼ੁਰੂਆਤ 'ਚ ਨਹੀਂ ਦੱਸਿਆ ਕਿ ਅੱਜ ਅਸੀਂ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਘਟਾ ਕੇ ਚੱਲ ਰਹੇ ਹਾਂ।
ਹਾਂਜੀ ਹਾਂਜੀ।
ਤੇ ਅੱਜ ਦਾ ਜਿਹੜਾ ਸਮਾਂ ਰਹੇਗਾ ਦੋਸਤੋ ਉਹ 7:30 ਤੱਕ ਰਹੇਗਾ ਪ੍ਰੋਗਰਾਮ ਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੈਸੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਪ੍ਰੋਗਰਾਮ ਦੀ ਜਿਹੜੀ ਸਮਾਂ ਸੀਮਾ ਆ ਉਹ ਅਸੀਂ ਵਧਾਈਏ, ਪਰ ਅਸੀਂ ਇਹ ਜਿਹੜਾ ਸ਼ਾਰਟ ਕੀਤਾ ਆ ਅੱਜ ਪ੍ਰੋਗਰਾਮ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਜਿਹੜੀ ਸਮਾਂ ਸੀਮਾ ਆ ਪ੍ਰੋਗਰਾਮ ਦੀ ਰਹੇਗੀ। ਪਰ ਜੇਕਰ ਸਾਨੂੰ ਲੱਗੇਗਾ ਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਆ ਉਹ ਵਧਾਉਣ ਦੀ ਲੋੜ ਹੈ ਤੇ ਫਿਰ ਉਸ ਹਿਸਾਬ ਨਾਲ ਅਸੀਂ
ਹਾਂਜੀ ਡੈਫੀਨੇਟਲੀ ਆਪਾਂ ਉਸ ਹਿਸਾਬ ਨਾਲ ਕੰਮ ਕਰ ਸਕਦੇ ਹਾਂ। ਬਾਕੀ ਜੇ ਤੁਹਾਡੇ ਕੋਈ ਸਪੈਸਿਫਿਕ ਕੁਐਰੀ ਹੈਗੀ ਆ, ਤੁਸੀਂ ਨਿਰਾਸ਼ ਨਾ ਹੋਵੋ, ਤੁਸੀਂ ਸਾਨੂੰ ਈਮੇਲ ਦੇ ਜ਼ਰੀਏ ਜਾਂ ਸਾਨੂੰ ਕਾਲ ਦੇ ਜ਼ਰੀਏ ਸਾਨੂੰ ਤੁਸੀਂ ਰੀਚ ਕਰ ਸਕਦੇ ਹਾਂ, ਪਹੁੰਚ ਸਕਦੇ ਹਾਂ ਸਾਡੇ ਤੱਕ, ਤੇ ਆਪਾਂ ਤੁਹਾਡੀ ਕੁਐਰੀ ਜਿਹੜੀ ਆ ਉਹ ਰਿਜ਼ੋਲਵ ਜਿਹੜੀ ਆ ਉਹ ਆਪਣੇ ਸ਼ੋਅ ਤੋਂ ਬਾਹਰ ਵੀ ਕਰ ਸਕਦੇ ਹਾਂ
ਜੀ। ਤੇ ਦੋਸਤਾਂ ਦੀ ਅਸਲ ਦੇ ਵਿੱਚ ਜਿਹੜੀ ਇੱਧਰ ਕਾਲ ਦੇ ਰਾਹੀਂ ਵੀ ਸਾਡੇ ਕੋਲ ਇਨਕੁਆਇਰੀ ਪਹੁੰਚਦੀ ਹੈ, ਉਹਦੇ ਲਈ ਉਹਨਾਂ ਨੂੰ ਜ਼ਿਆਦਾ ਵੇਟ ਕਰਨੀ ਪੈਂਦੀ ਹੈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਕਾਫੀ ਦੇਰ ਤੱਕ ਵੇਟ ਕਰਦੇ ਆ ਕਿ ਉਹ ਸੁਣਦੇ ਰਹਿਣ ਸਾਨੂੰ, ਤੇ ਉਸ ਤੋਂ ਬਾਅਦ ਜਦੋਂ ਕਾਲਸ ਦਾ ਸਿਲਸਿਲਾ ਸ਼ੁਰੂ ਹੁੰਦਾ ਤਾਂ ਫਿਰ ਜਿਹੜੀ ਕਾਲਸ ਦੀ ਜਿਹੜੀ ਕਤਾਰ ਹੈ ਉਹ ਕਾਫੀ ਲੰਬੀ ਹੋ ਜਾਂਦੀ ਹੈ। ਸੋ ਦੋਸਤੋ ਅਸੀਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੇ ਕਿ ਕਾਲਸ ਜਿਹੜੀਆਂ ਉਹ ਅਸੀਂ ਲਗਭਗ 10 ਮਿੰਟ ਬਾਅਦ ਸ਼ੁਰੂ ਕਰ ਦਿਆ ਕਰਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਜਿਹੜੇ ਪਹਿਲੇ 10 ਮਿੰਟ ਆ ਉਹਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਲਈ ਸਾਂਝੀ ਕਰੀਏ, ਤੇ ਉਸ ਤੋਂ ਬਾਅਦ ਫਿਰ ਕਾਲਸ ਤੇ ਤੁਹਾਡੇ ਜਿਹੜੇ ਸਵਾਲ ਆ ਉਹ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰਦੇ ਰਹਾਂਗੇ। ਤੇ ਪ੍ਰੋਗਰਾਮ ਦੇ ਵਿੱਚ ਹੁਣ ਸਮਾਂ ਬਚਿਆ ਨਹੀਂ ਹੈ ਸਾਡੇ ਕੋਲ ਤੇ ਸਾਨੂੰ ਜਿਹੜਾ ਪ੍ਰੋਗਰਾਮ ਇੱਥੇ ਖਤਮ ਕਰਨਾ ਪੈਣਾ, ਪਰ ਤੁਹਾਡੀ ਜਾਣਕਾਰੀ ਲਈ ਜ਼ਰੂਰ ਦੱਸ ਕੇ ਜਾਈਏ ਕਿ ਜੇਕਰ ਤੁਹਾਡਾ ਕੋਈ ਵੀ ਕੇਸ ਤੁਸੀਂ ਫਰਦਰ ਡਿਸਕਸ ਕਰਨਾ ਚਾਹੁੰਦੇ ਹੋ ਲਕਸ਼ ਮਾਈਗ੍ਰੇਸ਼ਨ ਦੇ ਨਾਲ, ਰੋਹਿਤ ਜੀ ਦੇ ਨਾਲ, ਤਾਂ ਤੁਸੀਂ ਉਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ 0433-737-306 ਤੇ, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ ਜੀ info@lakshmigrations.com.au ਤੇ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ lakshmigration.com.au। ਸੋ ਜਾਂਦੇ ਜਾਂਦੇ ਰੋਹਿਤ ਜੀ, ਅੱਜ ਦੇ ਸਾਰੇ ਜਿਹੜੇ ਅਸੀਂ ਮਾਈਗ੍ਰੇਸ਼ਨ ਦੇ ਮੁੱਦੇ ਛੇੜੇ ਉਹਨਾਂ ਦੇ ਉੱਤੇ ਕੋਈ ਖਾਸ ਕਮੈਂਟ ਕਰਨਾ ਚਾਹੋ?
ਹਾਂਜੀ, ਬਸ ਇਹੀ ਹੈ ਕਿ ਜਿਹੜਾ ਆਪਾਂ ਟੌਪਿਕ ਡਿਸਕਸ ਕੀਤਾ
ਜੀ,
ਆਪਣੀ ਐਲੀਜੀਬਿਲਟੀ ਸਾਰੇ ਚੈੱਕ ਕਰ ਲਓ, ਜਿਨ੍ਹਾਂ ਜਿਨ੍ਹਾਂ ਦੀ ਐਲੀਜੀਬਿਲਟੀ ਬਣਦੀ ਹੈ, ਕਿਉਂਕਿ ਉਹਨਾਂ ਨੇ ਸਮਾਂ ਰੱਖਿਆ ਆ 18 ਮਾਰਚ ਦਾ, ਉਦੋਂ ਬਾਅਦ ਫਿਰ ਬੰਦ ਕਰ ਦੂਗੇ। ਆਪਣੀ ਐਲੀਜੀਬਿਲਟੀ ਬਣਦੀ ਹੈ ਤਾਂ ਬਿਨਾਂ ਵੇਟ ਕੀਤੇ ਹੋਏ ਤੁਸੀਂ ਜਿਹੜੀ ਆਪਣੀ ਐਕਸਪ੍ਰੈਸ਼ਨ ਆਫ ਇੰਟਰਸਟ ਆ ਉਹ ਲੌਂਚ ਕਰ ਦਿਓ, ਔਰ ਉਹ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਆ ਉਹ ਤੁਸੀਂ ਘਰ ਬੈਠੇ ਬੈਠੇ ਵੀ ਕਰ ਸਕਦੇ ਆ, ਉਹਦੇ ਲਈ ਤੁਹਾਨੂੰ ਸਮਾਂ ਖਰਾਬ ਕਰਨ ਦੀ ਲੋੜ ਨਹੀਂ ਆ। 1 ਪੇਜ ਦਾ ਫਾਰਮ ਆ, 3-4 ਡਾਕੂਮੈਂਟ ਆ, ਉਹ ਤੁਸੀਂ ਸਿੱਧੇ ਸਕੈਨ ਕਰਕੇ ਈਮੇਲ ਕਰਕੇ ਉਹਨਾਂ ਨੂੰ ਭੇਜ ਸਕਦੇ ਹੋ। ਬਾਕੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਟੈਕਨੀਕਲ ਹੈਲਪ ਦੀ ਕੋਈ ਜ਼ਰੂਰਤ ਆ, ਤਾਂ ਤੁਸੀਂ ਸਾਨੂੰ ਮੇਰੇ ਨੰਬਰ ਤੇ 0433-737-306 ਤੇ ਰੀਚ ਕਰ ਸਕਦੇ, ਜਾਂ ਮੇਰੇ ਪਾਰਟਨਰ ਰਣਵੀਰ ਨੂੰ 0433-840-304 ਤੇ ਪਹੁੰਚ ਸਕਦੇ।
ਜੀ ਬਿਲਕੁਲ। ਸੋ ਦੋਸਤੋ, ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਅਗਲੇ ਹਫਤੇ ਵੀਰਵਾਰ ਸ਼ਾਮ 7 ਵਜੇ ਤੋਂ 7:30 ਵਜੇ ਤੱਕ ਅਸੀਂ ਫੇਰ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੋਵਾਂਗੇ। ਸਾਨੂੰ ਦੋਵਾਂ ਨੂੰ ਦਿਓ ਜੀ ਇਜਾਜ਼ਤ, ਸਾਡੇ ਦੋਵਾਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸੁਣਦੇ ਰਹੋ ਹਰਮਨ ਰੇਡੀਓ ਦੇ ਹੋਰ ਪ੍ਰੋਗਰਾਮ, ਤੇ ਲੈਣੇ ਜੀ ਇਜਾਜ਼ਤ, ਰੱਬ ਰਾਖਾ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਿਵੇਂ ਹਰ ਕਿਸੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਕਿਸੇ ਦੇ ਵਿੱਚ ਸੱਚ ਸੁਣਨ ਦੀ ਵੀ ਹਿੰਮਤ ਨਹੀਂ ਹੁੰਦੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮਾਇਆ ਜੋ ਤੱਕਿਆ ਕਰ ਜਦ ਸਿੱਖੀ ਦਾ ਸ਼ਮਸ਼ਾਨ ਬਣ ਗਿਆ ਜੇ ਤੁਸੀਂ ਖੁਦ ਅਮਲ ਕਰਨ ਵਾਲੇ ਬਣ ਜਾਓ ਤਾਂ ਦੂਜੇ ਆਪ ਹੀ ਤੁਹਾਡੇ ਨਕਸ਼ੇ ਕਦਮ ਤੇ ਚੱਲਣਗੇ। ਵਿਚਾਰ ਮਹਾਤਮਾ ਗਾਂਧੀ। ਅਜਿਹੇ ਖੂਬਸੂਰਤ ਵਿਚਾਰਾਂ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।
ਸਤਿ ਸ਼੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਉ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857 ਫੋਰ UK ਕਾਲ +44 3300 102 455 ਫੋਰ ਕੈਨੇਡਾ ਕਾਲ +1 8676 6750264 ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸੱਜਣਾ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ, ਜਾਨ ਤੋਂ ਪਿਆਰਿਆਂ ਨਾਲ ਦਗਾ ਨਹੀਂ ਕਮਾਈਦਾ। ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਕੋਈ ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਕੋਈ ਪੈਰੀ ਦਿਲ ਵਿਛਾਉਂਦਾ ਹੋਵੇ, ਸਾਹੋਂ ਵੱਧ ਕੇ ਚਾਹੁੰਦਾ ਹੋਵੇ, ਉਹਨੂੰ ਠੇਡਾ ਨੀ ਮਾਰੀਦਾ ਹੈ, ਠੇਡਾ ਨੀ ਮਾਰੀਦਾ ਸੱਚ ਰੱਬ ਤੋਂ ਡਰੀਦਾ। ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ। ਕੋਈ ਰਾਹਾਂ ਵਿੱਚ ਖੜਾ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ। ਜੇ ਤੇਰੀ ਆਕੜ ਜਰਦਾ ਏ, ਕਦੇ ਗੌਰ ਨਾਲ ਤੂੰ ਸੋਚੀ ਵੇ, ਜੁਦਾ ਹੋਣ ਤੋਂ ਡਰਦਾ ਏ,
ਜੁਦਾ ਹੋਣ ਤੋਂ ਡਰਦਾ ਏ।
ਕੋਈ ਦਿਲ ਵਿੱਚ ਹੋ ਕੇ ਦੱਬ ਕੇ ਜੇ ਤੇਰੀ ਆਕੜ ਜਰਦਾ ਏ, ਕਦੇ ਗੌਰ ਨਾਲ ਤੂੰ ਸੋਚੀ ਵੇ, ਜੁਦਾ ਹੋਣ ਤੋਂ ਡਰਦਾ ਏ। ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ, ਵੇ ਜਾਨ ਤੋਂ ਪਿਆਰ ਆਵੇ ਐਦਾਂ ਨਹੀਂ ਕਰੀਦਾ।
ਪਹਿਲੇ ਸਮਿਆਂ ਵਿੱਚ ਲੋਕਾਂ ਅੰਦਰ ਸਹਿਜ ਭਰਿਆ ਸੁਭਾਅ, ਬੋਲਾਂ ਚ ਮਿਠਾਸ, ਦੂਜੇ ਪ੍ਰਤੀ ਮੋਹ ਆਮ ਹੀ ਵੇਖਣ ਨੂੰ ਮਿਲਦੇ ਸਨ।
ਪਰ ਉਦੋਂ ਤੇ ਅੱਜ ਦਾ ਫਰਕ ਕੀਤਿਆਂ ਪਤਾ ਲੱਗਦਾ ਹੈ ਕਿ ਹਰ ਪਾਸੇ ਹੀ ਬੇਮਤਲਬ ਦੌੜ ਜਾਂ ਕਾਹਲ ਹੀ ਨਹੀਂ ਸਗੋਂ ਹਫੜਾ ਦਫੜੀ ਜਿਹੀ ਮਚੀ ਹੋਈ ਨਜ਼ਰੀ ਆਉਂਦੀ ਹੈ। ਵਿਚਾਰ ਕੇਤ ਸ਼ਰੀਫ, ਕਿਤਾਬ ਸਮੇਂ ਨਾਲ ਸੰਵਾਦ, ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਤੇਰੀਆਂ ਹਰ ਪਲ ਯਾਦਾਂ ਦੇ ਵਿੱਚ ਜੀਵਾਂ 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 ਸ਼ਾਮ ਤੇਰਾ ਹੀ ਖਿਆਲ ਹੈ, ਨਾਲ ਤੇਰੇ ਹੋਵੇ ਮੇਰੀ ਜ਼ਿੰਦਗੀ, ਹਰ ਸਾਹ ਹੋਵੇ ਤੇਰੇ ਨਾਲ। ਜਿਵੇਂ ਆਉਂਦੇ ਮੈਨੂੰ ਤੇਰੇ ਸੁਪਨੇ, ਤੂੰ ਵੀ ਮੇਰੇ ਆਖਿਆ ਨਾ ਚਿਖੋ ਜਾਵੇ। ਕਿਤੇ ਮੇਰੀ ਤੂੰ ਹੋ ਜਾਵੇ, ਮੈਂ ਤੇਰੀਆਂ ਹਰ ਪਲ ਯਾਦਾਂ ਦੇ ਵਿੱਚ ਜੀਵਾਂ 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 ਹਰ ਪਲ ਯਾਦਾਂ ਦੇ ਵਿੱਚ ਜੀਵਾਂ 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 ਜੀਵਾਂ
ਦੂਜਿਆਂ ਦੀਆਂ ਜਿਹੜੀਆਂ ਗੱਲਾਂ ਤੋਂ ਸਾਨੂੰ ਖਿਝ ਆਉਂਦੀ ਹੋਵੇ, ਉਹੀ ਗੱਲਾਂ ਸਾਨੂੰ ਆਪਣੇ ਆਪ ਬਾਰੇ ਜਾਣਨ ਵਿੱਚ ਮਦਦ ਕਰਦੀਆਂ ਨੇ। ਕਾਰਨ ਜਾਂ ਅਨਮੋਲ ਵਿਚਾਰਾਂ ਦੇ ਲਈ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਵਿੱਚ ਵਸਦੇ ਆ ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਹੋ ਅੱਖੀਆਂ ਵਿੱਚ ਵਸਦੇ ਆ ਸੱਜਣਾ ਤੇਰੇ ਮੈਂ ਦਿਲ ਵਿੱਚ ਰਹਿਣਾ ਅਲੜਦੀ ਜਾਣ ਲਟਕਦੀ ਹਲ ਕੋਈ ਕਰਨਾ ਪੈਣਾ ਤੇਰੇ